ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ। ਨਾ ਕੋ ਵੈਰੀ ਨਾਹੀ ਬੇਗਾਨਾ ਨਾ ਕੋ ਵੈਰੀ ਨਾਹੀ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਫਰੀਦਾ ਬੁਰੇ ਦਾ ਭਲਾ ਕਰ। ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲਗਈ। ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ। ਫਰੀਦਾ ਜੋਤੈ ਮਾਰਨ ਮੁਖੀਆਂ ਤਿੰਨਾਂ ਨਾ ਮਾਰ ਕੁੰਮ ਆਪਣ ਡੈ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ। ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ। ਕਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ
ਕਿਆ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ
ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ
ਕਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ ਪ੍ਰਾਨੀ ਕਿਆ ਮੇਰਾ ਕਿਆ
ਜੈਸੇ ਤਰਵਰ ਪੰਖ ਬਸੇਰਾ ਤਰਵਰ ਪੰਖ ਬਸੇਰਾ ਤਰਵਰ ਪੰਖ ਬਸੇਰਾ ਜੈਸੇ ਤਰਵਰ ਪੰਖ ਬਸੇਰਾ
ਤਰਵਰ ਪੰਖ ਬਸੇਰਾ
सरवर पंथ बसेरा, सरवर पंथ बसेरा जैसे तरवर पंथ, सरवर पंथ बसेरा पंख बसेरा जैसे सरवर पंख बसेरा मेरा क्या तेरा जैसे तरवर पंख बसेरा राखो कंध उसारो हनीमा साढ़े तीन हाथ तेरी सीमा बंके बाल बाल सिर डेरी तन होए गो भस्म की तेरी उच्चे मंदर सुंदर नारी राम नाम बिन बाजी हारी मेरी जात कमीनी पाप कमीनी ओछा जन्म हमारा तुम शरणागत राजा रामचंद रविदास चमारा क्या मेरा क्या तेरा प्राणी क्या मेरा क्या तेरा प्राणी क्या मेरा क्या तेरा पंख बसेरा हरवर पंख बसेरा हरवर पंख बसेरा हरवर पंख बसेरा तेहोरी चले पानी अन्न आयो बंदा दुनी विच वत असूनी बन मल कल मौत जाय आवसी ਸਭ ਦਰਵਾਜੇ ਭੰਨ ਤਿੰਨਾ ਪਿਆਰਿਆ ਪਾਈਆ ਅੱਗੇ ਦਿੱਤਾ ਬੰਨ ਦੇਖੋ ਬੰਦਾ ਚੱਲਿਆ ਦੇਖੋ ਬੰਦਾ ਚੱਲਿਆ ਚਾਹ ਜਣ ਆਂਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗ ਆਹੇ ਕੰਮ ਜਦੋਂ ਵਕਤ ਇਨਸਾਨ ਤੇ ਆਣ ਪੈਂਦਾ ਸਭ ਰੱਸੀਆਂ ਦੇ ਬਣ ਬਣ ਕੱਟ ਜਾਂਦੇ ਬੁਰੇ ਭਲੇ ਦੀ ਕੋਈ ਨਹੀਂ ਪਰਖ ਕਰਦਾ ਮਿੱਤਰ ਮਿੱਤਰਾਂ ਤੋਂ ਪਾਸਾ ਵੱਟ ਜਾਂਦੇ ਚੱਕਰ ਭਾਵੀ ਦਾ ਜਿਨ੍ਹਾਂ ਦੇ ਪਿਆ ਸਿਰ ਤੇ ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਚੱਟ ਜਾਂਦੇ ਮਰਨਾ ਯਾਦ ਹੈ ਜਿਨ੍ਹਾਂ ਦੇ ਸਾਈ ਲੋਕਾਂ ਲਾਹਾ ਇਸ ਜਹਾਨ ਤੋਂ ਖੱਟ ਜਾਂਦੇ ਧੂਪ ਪਰਿਓ ਜੈਸੇ ਦਾਦਰਾ ਕਸ਼ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਹਸ਼ਿਆਰਾ ਪਾਰ ਨਾ ਸੂਝ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਸਾਢੇ ਤਿੰਨ ਹੱਥ ਧਰਤੀ ਤੇਰੀ ਬਹੁਤੀਆਂ ਜ਼ਮੀਨਾਂ ਤਿੰਨ ਹੱਥ ਧਰਤੀ ਤੇਰੀ ਉਹ ਬਹੁਤੀਆਂ ਜ਼ਮੀਨਾਂ ਵਾਲਿਆ ਬਹੁਤੀਆਂ ਜਗੀਰਾਂ ਬਹੁਤੀਆਂ ਜਗੀਰਾਂ ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ ਕਿਆ ਮੇਰਾ ਕਿਆ ਤੇਰਾ ਸਭਨਾ ਸੋਹਰੇ ਵੰਜਣਾ ਤਾਰਕ ਧਨ ਸੁਹਾਗਣੀ ਤਾਰਕ
पत जो रग मान ले प्यार जो दिन थोड़े थके सजन मेरे रंग ले नानक सुती जानवर थोड़ा गवाही गठड़ी
परम सत्कार योग सतगुरां दी साजी नवाजी गुरु प्यारी गुरु सवारी सतगुरां दा खास रूप गुरु खालसा सत संग जी दूरों नेड़ों चल के सतगुरां दे पावन दरबार विच हाजरियां भरन वास्ते आए हैं। थोड़े समय तो बहुता लाहा लईए सब तो पहला सतगुरु जी की बख्शिश दोहराओ प्यार नाल फतेह बुलाओ कोई भी रसना वांझी ना रवे एक बारी सारे आखो जी वाहे गुरु जी का खालसा वाहे गुरु जी की फतेह। अज इस समागम का दूसरा दीवान है दूरों नेड़े पहुंच के संगतां लाहा प्राप्त कर रही हैं भावें के जेड़ी संगत लेट आ रही है उन्हां नूं मत्था टेकण नूं भी समां नहीं मिलिया क्योंकि जेड़ा रस्ता है वो संगत ने बंद कर दिता सारा। अजे अद्धा क घंटा नमस्कार संगत कर लेंदी लगभग सारिया ने इन्ने क टाइम च मत्था टेक लेना सी पर कई प्रेमी है जेड़े वो धक्का कर जांदे आ रस्ते दे विच ही बैठ गए प्रबंधकां ने जतन भी किया पर उन्होंने मन्नी नहीं। पर चलो आओ किसी ने कोई लाहा लेना किसी ने कोई लाहा लेना प्यार विच थोड़ा जा समा एकाग्रता बनाइए मन जोड़ के सतगुरां दे चरणां च बैठिए ता जो मेरा तुहाडा अपना सब दा ही समा सफल हो सके। रही वास्ते घट समय ने एक ना मन्नी समय नूं जिन्ने मर्जी वास्ते पा लो इन्हें किसी की मननी नहीं फड़ फड़ रही तरीक समय खिसकाई करनी कहिंदे बड़ा जतन किया पर लंघ गया हथों फड़ फड़ रही तरीक समय खिसकाई करनी तिरखे इस दे वेग गया टप बन्ने बन्ने इहदा वेग बड़े आ जिहड़े प्रवाह बड़ी तेज चलदा समय का लंघता जा रहा ओ संभाल इस समय नूं कर सफल उड़ंदा जामदा यह ठहरन जाच ना जानदा लंघ गया ना मुड़ के आवदा जेड़ा समा एक वारी हथों लंघ जांदा ओ समा मुड़ के हथ नहीं आउंदा फिर पछतावा रह जांदा जिन्हां ने समय नूं सफल कीता हुंदा ओ बड़े खुश हुंदे ने ते जिन्हां नूं ज्ञान हो जाए समा लंघे तो बाद जमीन चली जाण दा इन्ना दुख नहीं हुंदा घर चलिया जाए उहदा इन्ना दुख नहीं हुंदा पुत्र चलिया जाए कोई दुख नहीं विछोड़ा सब चल सकदा जदों किते पिछली उम्रे ज्ञान होवे फिर लंघे समय दा पछतावा बहुत हुंदा खुद सतनाम
श्री वाहिगुरु
बहुत पछतावा हुंदा फिर रहण गवाई सोए का दिवस गवाया खाए हीरे जैसा जन्म है कौडी बदले जाए हीरियां दे समान ए जन्म जेड़ा है कौडी दे बदले जाए। कबीर जी कहिंदे कबीर ਏਕ ਅਚੰਭਾ ਦੇਖਿਓ ਹੀਰਾ ਹਾਟ ਬਕਾਏ ਵਣਜਣ ਹਾਰੇ ਬਾਹਰਾ ਕੋਟੀ ਬਦਲੇ ਜਾਏ। ਕਬੀਰ ਜੀ ਕਹਿੰਦੇ ਮੈਂ ਇੱਕ ਅਚੰਭਾ ਵੇਖਿਆ। ਅਚੰਭਾ ਕੀ ਹੈ? ਇੱਕ ਅਸਚਰਜ ਵਸਤੂ। ਕੀ ਵੇਖਿਆ? ਕਬੀਰ ਜੀ ਕਹਿੰਦੇ ਮੈਂ ਅਚੰਭਾ ਇਹ ਵੇਖਿਆ ਵੀ ਇੱਕ ਹੀਰਾ ਦੁਕਾਨ ਤੇ ਵਿਕ ਰਿਹਾ ਹੈ। ਦੁਕਾਨਦਾਰ ਕੋਲ ਹੀਰਾ ਹੈ ਤੇ ਹੈ ਵੀ ਬੜਾ ਮਹਿੰਗਾ, ਤੇ ਕੋਈ ਗਾਹਕ ਆਉਂਦਾ ਹੈ, ਕੋਈ ਵਪਾਰੀ ਆਉਂਦਾ ਹੈ, ਉਹ ਕਹਿੰਦਾ ਵੀ ਮੈਂ ਆ ਹੀਰਾ ਖਰੀਦਣਾ। ਦੁਕਾਨਦਾਰ ਕਹਿਣ ਲੱਗਾ ਇਹਦੀ ਕੀਮਤ ਆ ਭਾਈ, ਜਿੱਦਾਂ ਹੁਣ ਕੱਪੜਾ ਖਰੀਦੀਦਾ ਤੇ ਉਹ ਕੀਮਤ ਦੱਸਦੇ ਆ, ਸੋਨਾ ਖਰੀਦਣਾ ਉਹਨਾਂ ਨੇ ਕੀਮਤ ਦੱਸਣੀ। ਕੋਈ ਵੀ ਚੀਜ਼ ਖਰੀਦੋਗੇ ਪਹਿਲਾਂ ਦੁਕਾਨਦਾਰ ਕੀਮਤ ਦੱਸਦਾ। ਹੀਰਾ ਵਿਕਦਾ ਬੜਾ ਮਹਿੰਗਾ। ਕਬੀਰ ਜੀ ਕਹਿੰਦੇ ਨੇ ਜਿਹੜਾ ਖਰੀਦਣ ਆਇਆ ਉਹਨੇ ਦੁਕਾਨਦਾਰ ਨੂੰ ਪੁੱਛਿਆ ਕਿ ਮੈਂ ਆ ਹੀਰਾ ਖਰੀਦਣਾ। ਦੁਕਾਨਦਾਰ ਨੇ ਰੇਟ ਦੱਸਤਾ, ਇੰਨਾ ਕੁ ਮਹਿੰਗਾ ਹੈ। ਖਰੀਦਣ ਵਾਲਾ ਕਹਿੰਦਾ ਫਿਰ ਮੇਰੀ ਵਿੱਥ ਤੋਂ ਬਾਹਰ ਹੈ ਕੰਮ, ਮੈਂ ਨਹੀਂ ਖਰੀਦ ਸਕਦਾ। ਦੁਕਾਨਦਾਰ ਕਹਿੰਦਾ ਕੋਈ ਨੀ, ਜੇ ਤੈਨੂੰ ਪਸੰਦ ਆ ਗਿਆ ਤੇ ਕੌਡੀਆਂ ਦਾ ਹੀ ਲੈ ਜਾ। ਆਖੋ
ਸਤਨਾਮ।
ਕਹਿੰਦੇ ਕੌਡੀਆਂ ਦਾ ਹੀ ਲੈ ਜਾ ਜੇ ਤੈਨੂੰ ਪਸੰਦ ਆ ਗਿਆ। ਕਬੀਰ ਜੀ ਕਹਿੰਦੇ ਆ ਵਣਜਣ ਹਾਰੇ ਬਾਹਰਾ। ਅਸੀਂ ਕਹਿੰਦੇ ਆ ਨਾ ਵੀ ਇਹ ਮੇਰੇ ਤੋਂ ਬਾਹਰ ਦੀ ਗੱਲ ਹੈ, ਮੇਥੋਂ ਮੇਰੇ ਵਿੱਥ ਤੋਂ ਬਾਹਰ ਹੈ। ਕਹਿੰਦੇ ਜਿਹੜਾ ਵਣਜਣ ਵਾਲਾ ਆਇਆ ਉਹ ਕਹਿੰਦਾ ਮੇਰੇ ਤੋਂ ਬਾਹਰ ਹੈ ਕੰਮ, ਮੈਂ ਨਹੀਂ ਖਰੀਦ ਸਕਦਾ। ਪਰ ਜਿਹੜਾ ਵੇਚਣ ਵਾਲਾ ਕਹਿੰਦਾ ਕੋਈ ਗੱਲ ਨਹੀਂ, ਤੂੰ ਕੌਡੀਆਂ ਦਾ ਹੀ ਲੈ ਜਾ, ਕੌਡੀ ਬਦਲੇ ਜਾਏ। ਵਣਜਣ ਹਾਰੇ ਬਾਹਰਾ, ਕੌਡੀ ਬਦਲੇ ਜਾਏ। ਇਹ ਗੱਲ ਕਬੀਰ ਜੀ ਨੇ ਸਾਡੀ ਕੀਤੀ। ਕਹਿੰਦੇ ਜਨਮ ਮਿਲਿਆ ਏਡਾ ਮਹਿੰਗਾ ਜਿਹਦੀ ਕੀਮਤ ਹੀ ਕੋਈ ਨਹੀਂ। ਸਵਾਸ ਜਿਹੜੇ ਆ ਜਿਨ੍ਹਾਂ ਦੀ ਕੀਮਤ ਹੀ ਕੋਈ ਨਹੀਂ, ਪਰ ਇੱਕ ਇੱਕ ਸਵਾਸ ਜਿਹੜਾ ਨਾਮ ਤੋਂ ਬਿਨਾਂ ਖਾਲੀ ਜਾ ਰਿਹਾ। ਕਬੀਰ ਜੀ ਕਹਿੰਦੇ ਅਚੰਭਾ ਹੀ ਹੈ, ਕੌਡੀਆਂ ਦੇ ਬਦਲੇ, ਕੌਡੀਆਂ ਦੇ ਭਾਅ ਇਹਨਾਂ ਸਵਾਸਾਂ ਨੂੰ ਵੇਚਦਾ ਫਿਰਦਾ। ਸੋ ਸਾਧ ਸੰਗਤ ਪਤਾ ਹੀ ਕੋਈ ਨਹੀਂ, ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਹੈ। ਕੋਈ 2 ਰੁਪਏ ਦੀ ਚੀਜ਼ ਆ, ਕੋਈ 2 ਪੈਸੇ ਦੀ ਵੀ ਆ, ਕੋਈ 200 ਦੀ ਆ, ਕੋਈ 2000 ਦੀ, ਕੋਈ 2 ਲੱਖ ਤੇ ਕੋਈ 2 ਕਰੋੜ 2 ਅਰਬ ਤੱਕ ਵੀ ਹੈ ਰੇਟ। ਪਰ ਜੇ ਦੁਨੀਆਂ ਵਿੱਚ ਸਭ ਤੋਂ ਮਹਿੰਗੀ ਚੀਜ਼ ਹੈ ਅਸਵਾਸ, ਇਹ ਬਹੁਤ ਮਹਿੰਗੇ ਨੇ। ਕੋਈ ਬੰਦਾ ਫੋਰਨ ਕੰਟਰੀ ਵਿੱਚ ਚਲਿਆ ਜਾਵੇ, ਆਪਣੀ ਜ਼ਿੰਦਗੀ ਵਿੱਚ 2 ਕਰੋੜ ਰੁਪਇਆ ਲੈ ਆਵੇ, ਜਾ ਕੇ ਮਿਹਨਤ ਵੀ ਕਰੇ, ਉੱਥੇ ਡਿਊਟੀ ਵੀ ਕਰੇ 8-8 ਘੰਟੇ, 20 ਸਾਲ ਰਵੇ ਤੇ 2-4 ਕਰੋੜ ਰੁਪਇਆ, 10 ਕਰੋੜ ਰੁਪਇਆ ਲੈ ਆਵੇ, ਜਦੋਂ ਸਰੀਰ ਵਿੱਚੋਂ ਸਵਾਸ ਨਿਕਲ ਜਾਣ, ਲੈ ਜਾਓ ਜਲੰਧਰ ਚੁੱਕ ਕੇ, ਤੇ ਡਾਕਟਰ ਨੂੰ ਕਹਿ ਦਿਓ ਇਹਦੀ ਸਾਰੀ ਜ਼ਿੰਦਗੀ ਦੀ ਕਮਾਈ ਆ ਪਈ ਹੈ ਜੀ 2 ਕਰੋੜ ਰੁਪਇਆ, 10 ਕਰੋੜ ਲੈ ਜਾਓ, ਇਹਨੇ ਸਾਰੀ ਜ਼ਿੰਦਗੀ ਖਪਿਆ ਮਰਿਆ, ਇਹਨੇ ਦਿਨ ਰਾਤ ਇੱਕ ਕਰਤੀ, ਤੇ ਆਹ ਵੇਖੋ ਇਹਨੇ 10 ਕਰੋੜ ਰੁਪਇਆ ਕਮਾਇਆ ਹੈ। ਇਹਦੀ ਸਾਰੀ ਜ਼ਿੰਦਗੀ ਦੀ ਕਮਾਈ ਲੈ ਕੇ ਨਾ ਇਹਦੇ 'ਚ 10 ਸਵਾਸ ਪਾ ਦਿਓ, ਪਰ ਡਾਕਟਰ ਹੱਥ ਖੜੇ ਕਰ ਦੇਣਗੇ, ਕਹਿੰਦੇ ਹੁਣ ਸਾਡੇ ਵੱਸ ਦੀ ਗੱਲ ਨਹੀਂ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਕਈ ਵਿਚਾਰੇ ਬੰਦੇ ਇਹੋ ਜਿਹੇ ਆ ਜਿਹੜੇ ਸਾਰੀ ਜ਼ਿੰਦਗੀ 'ਚ 2 ਕੁ ਲੱਖ ਕਮਾਉਂਦੇ ਆ, ਦਿਹਾੜੀ ਕਰਦੇ ਆ 100-200 ਰੁਪਇਆ ਰੋਜ਼ ਦਾ, 2 ਲੱਖ, ਕੋਈ 2 ਕਰੋੜ ਕਮਾਉਂਦਾ, ਕੋਈ 2 ਅਰਬ ਤੱਕ ਵੀ ਪਹੁੰਚ ਜਾਂਦਾ। ਆਪੋ ਆਪਣੀ ਪਰਾ ਲੱਭਦ ਹੈ, ਕਿਸੇ ਦੀ ਪਰਾ ਲੱਭਦ ਕੋਈ ਬੰਦਾ ਖੋ ਨਹੀਂ ਸਕਦਾ, ਜਿੰਨਾ ਕੋਈ ਮਰਜ਼ੀ ਯਤਨ ਕਰ ਲੇ। ਹੁਣ 10 ਲੱਖ 20 ਲੱਖ ਰੁਪਇਆ ਜ਼ਿੰਦਗੀ ਦੀ ਕਮਾਈ ਡਾਕਟਰ ਨੂੰ ਦਿਓ, 5 ਸਵਾਸ ਨਹੀਂ ਡਾਕਟਰ ਪਾ ਸਕਦਾ, ਉਦਣ ਪਤਾ ਲੱਗਣਾ ਸਾਰੀ ਜ਼ਿੰਦਗੀ ਦੀ ਕੀਤੀ ਕਮਾਈ ਇੱਕ ਪਾਸੇ ਤੇ 1 ਸਵਾਸ ਇੱਕ ਪਾਸੇ। ਆਖੋ ਸਤਨਾਮ।
ਵਾਹਿਗੁਰੂ।
ਹੈ ਨਾ ਸਭ ਨਾਲੋਂ ਮਹਿੰਗੀ ਚੀਜ਼। ਕਬੀਰ ਜੀ ਕਹਿੰਦੇ ਕਿੱਡੀ ਅਚੰਭੇ ਵਾਲੀ ਗੱਲ, ਅਸਚਰਜ ਗੱਲ ਹੈ, ਚੀਜ਼ ਸਭ ਨਾਲੋਂ ਮਹਿੰਗੀ ਹੈ ਤੇ ਵਿਕਦੀ ਹੈ ਕੌਡੀਆਂ ਦੇ ਭਾਅ। ਗੱਲਾਂ ਕਰਦਿਆਂ ਕਿੰਨੇ ਸਵਾਸ ਲੰਘ ਰਹੇ ਨੇ ਵੇਖੋ, ਮਹਿੰਗੇ ਕਿੰਨੇ ਜ਼ਿਆਦਾ ਨੇ ਸਵਾਸ, ਸਫ਼ਰ ਵਿੱਚ ਕਿੰਨੇ ਲੰਘਦੇ ਆ, ਸੁੱਤਿਆਂ ਕਿੰਨੇ ਲੰਘਦੇ। 24,000 ਸਵਾਸ ਆਉਂਦਾ ਬੰਦੇ ਨੂੰ ਦਿਨ 'ਚ, 24,000 ਘੰਟਿਆਂ 'ਚ 24,000 ਸਵਾਸ
ਇਹਨੂੰ 24 ਘੰਟਿਆਂ ਵਿੱਚ ਆਉਂਦਾ ਹੈ ਤੇ ਹੁਣ ਹਿਸਾਬ ਲਾ ਕੇ ਵੇਖ ਲਓ ਕਿ ਕਿੰਨਾ ਕੁ ਵੱਡਾ ਘਾਟਾ ਪੈ ਰਿਹਾ ਸਵਾਸ ਤੇ ਇੱਕ ਵੀ ਇੰਨਾ ਮਹਿੰਗਾ ਵੀ ਜ਼ਿੰਦਗੀ ਦੀ ਕਮਾਈ ਇੱਕ ਪਾਸੇ ਤਾਂ ਨਹੀਂ ਪੈਣਾ ਤੇ ਹੁਣ ਪਤਾ ਹੀ ਨਹੀਂ ਵੀ ਬੇਅਰਥ ਲੰਘਦੇ ਜਾ ਰਹੇ ਆ ਇਸੇ ਕਰਕੇ ਕਬੀਰ ਜੀ ਕਹਿੰਦੇ ਇਹ ਅਚੰਭਾ ਨਹੀਂ ਤੇ ਹੋਰ ਕੀ ਹੈ ਭਾਈ ਇਹ ਕਿੱਡੀ ਵੱਡੀ ਮੂਰਖਤਾ ਹੀ ਹੈ ਬੰਦਾ ਹਿਸਾਬ ਲਾਉਂਦਾ ਅੱਜ ਮੈਂ ਕੀ ਖੱਟਿਆ ਤੇ ਕੀ ਗਵਾਇਆ ਮਹੀਨੇ ਪਿੱਛੋਂ ਤਨਖਾਹ ਆਉਂਦੀ ਹੈ ਹਿਸਾਬ ਲਾਉਂਦਾ ਕੀ ਖੱਟਿਆ ਕੀ ਗਵਾਇਆ ਇੰਨੇ ਦੇਣੇ ਨੇ ਇੰਨੇ ਲੈਣੇ ਨੇ ਸਭ ਹਿਸਾਬ ਕਿਤਾਬ ਰੱਖੀ ਫਿਰਦਾ ਹੈ ਪਰ ਇਹਨੇ ਕਦੇ ਆਪਣੇ ਸਵਾਸਾਂ ਦਾ ਹਿਸਾਬ ਨਹੀਂ ਲਾਇਆ ਵੀ ਇਹਦੇ 'ਚ ਲੇਖੇ ਕਿੰਨੇ ਕੁ ਪਏ ਨੇ ਹੁਣ ਜਿਹੜੇ ਅੱਜ ਸਾਨੂੰ ਦਿਨ ਵਿੱਚ 24,000 ਸਵਾਸ ਆਇਆ ਹੋਣਾ ਜਿੰਨੇ ਆਪਾਂ ਆਏ ਹਾਂ ਇੱਥੇ ਤੇ ਜਿਹੜੇ ਆਪਾਂ ਇੱਥੇ 2 ਘੰਟੇ 2,000 ਸਵਾਸ ਲੈਣਾ ਨਾ ਗੁਰਮੁਖੋ ਇਹ ਸਾਡਾ ਲੇਖੇ ਪੈ ਗਿਆ ਖੁਦ ਸਤਨਾਮ
ਸ੍ਰੀ ਵਾਹਿਗੁਰੂ
ਇੱਥੇ ਜਿਹੜਾ 2,000 ਸਵਾਸ ਆਉਣਾ ਹੈ ਉਹ ਲੇਖੇ ਪੈ ਗਿਆ ਪਰ ਕਮਾਲ ਦੀ ਗੱਲ ਹੈ ਭਗਤ ਕਬੀਰ ਜੀ ਕਹਿੰਦੇ ਨੇ ਵੇਚਦਾ ਫਿਰੇ ਹੀਰੇ ਪਾ ਕੌਡੀਆਂ ਦੇ ਵੇਚਦਾ ਫਿਰੇ ਹੀਰੇ ਪਾ ਕੌਡੀਆਂ ਗਰਭ ਵਿੱਚ ਪੁੱਠਾ ਲਟਕਦਾ ਜਠਰਾ ਅਗਨੀ ਉਹ ਜਠਰਾ ਅਗਨੀ ਕਹਿੰਦੇ ਏਡੀ ਬਲਵਾਨ ਹੈ ਪੱਥਰ ਵੀ ਮਾਤਾ ਦੇ ਪੇਟ ਵਿੱਚ ਚਲਿਆ ਜਾਵੇ ਤੇ ਉਹਨੂੰ ਵੀ ਪਗਲਾ ਦਿੰਦੀ ਹੈ ਉੱਥੇ ਪਰਮੇਸ਼ਰ ਨੇ ਇਹਨੂੰ ਬਚਾ ਕੇ ਰੱਖਿਆ ਜਠਰਾ ਅਗਨੀ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਜਿਹੜੀ ਬਾਹਰਲੀ ਮਾਇਆ ਹੈ ਨਾ ਇਹਦੇ ਵਰਗੀ ਹੋਈ ਦੱਸਿਆ ਜਿਹੜੀ ਮਾਤਾ ਦੇ ਉਧਰ ਵਿੱਚ ਅਗਨ ਹੈ ਉਹਦੇ ਵਰਗੀ ਹੋਈ ਹੈ ਪਰ ਉੱਥੇ ਵਾਅਦੇ ਕਰਦਾ ਸੀ ਪਰਮੇਸ਼ਰ ਮੈਨੂੰ ਇਸ ਕੁੰਭੀ ਨਰਕ ਦੇ ਵਿੱਚੋਂ ਕੱਢ ਲੈ ਮੈਂ ਦੁਨੀਆਂ 'ਚ ਜਾ ਕੇ ਸਵਾਸ ਸਵਾਸ ਤੇਰਾ ਨਾਮ ਜਪੂ ਪਰ ਜਦੋਂ ਦੁਨੀਆਂ ਵਿੱਚ ਆ ਗਿਆ ਫਿਰ ਮਾਇਆ ਪੈ ਗਈ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਐਸਾ ਮਾਇਆ ਨੇ ਅਮਰ ਵਰਤਾਇਆ ਰੱਬ ਨਾਲੋਂ ਲਿਵ ਟੁੱਟ ਗਈ ਸੁਰਤੀ ਜਿਹੜੀ ਜੁੜੀ ਹੋਈ ਸੀ ਬੱਚੇ ਦੀ ਟੁੱਟ ਗਈ ਦੁਨੀਆਂ ਚ ਆ ਕੇ ਉਦੋਂ ਤੇ ਕਹਿੰਦਾ ਸੀ ਉਦੋਂ ਕਹਿੰਦਾ ਸੀ ਜਪੂਗਾ ਨਾਮ ਤੇਰਾ ਵਾਦਾ ਕਰਕੇ ਮੁਕਰ ਗਿਆ ਉਦੋਂ ਕਹਿੰਦਾ ਸੀ ਜਪੂਗਾ ਨਾਮ ਤੇਰਾ ਵਾਦਾ ਕਰਕੇ ਮੁਕਰ Thank you.
ਉਦੋਂ ਕਹਿੰਦਾ ਸੈ ਜਥੂਗਾ ਨਾਮ ਤੇਰਾ ਉਦੋਂ ਕਹਿੰਦਾ ਸੈ ਜਥੂਗਾ ਨਾਮ ਤੇਰਾ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਬੜੇ ਵਾਅਦੇ ਕੀਤੇ ਸਵਾਸ ਕਹਿੰਦੇ ਰੱਬ ਨੇ ਗਿਣ ਕੇ ਪਾਏ ਨੇ ਮਹਾਂਪੁਰਖ ਇਸੇ ਕਰਕੇ ਕਿਹਾ ਕਰਦੇ ਸੀ ਕਹਿੰਦੇ ਭਾਈ ਸਵਾਸਾਂ ਦਾ ਦਸਵੰਧ ਕੱਢਣਾ ਚਾਹੀਦਾ ਇੱਥੇ ਮਾਇਆ ਦਾ ਦਸਵੰਧ ਹੀ ਨਹੀਂ ਸਵਾਸਾਂ ਦਾ ਦਸਵੰਧ ਵੀ ਕੱਢੋ ਘੱਟ ਤੋਂ ਘੱਟ 2500 ਸਵਾਸ ਜਿਹੜਾ ਉਹ ਸੰਗਤ ਵਿੱਚ ਲੰਘਣਾ ਚਾਹੀਦਾ 2500 ਨਾਮ ਜਪਦੇ ਨਿਤਨੇਮ ਕਰਦੇ ਘੰਟਾ ਨਿਤਨੇਮ ਤੇ ਲਾਓ ਅੱਧਾ ਘੰਟਾ ਸਿਮਰਨ ਤੇ ਲਾਓ ਫਿਰ ਘੰਟਾ ਗੁਰਦੁਆਰੇ ਜਾਓ ਉੱਥੇ ਲਾਓ ਸੇਵਾ ਵਿੱਚ ਫਿਰ ਸਾ ਇਹ ਸਵਾਸ ਜਿਹੜੇ ਨੇ ਲੇਖੇ ਪੈ ਜਾਣ ਐਡਾ ਵੱਡਾ ਘਾਟਾ ਪੈ ਰਿਹਾ ਜਿਹੜਾ ਪੂਰਾ ਹੋਣਾ ਹੀ ਨਹੀਂ ਸਭ ਘਾਟੇ ਪੂਰੇ ਹੋ ਸਕਦੇ ਨੇ ਕਈ ਵਾਰੀ ਜ਼ਮੀਨ 'ਚ ਇੱਕ ਪਾਸਿਓਂ ਘਾਟਾ ਪੈ ਜਾਂਦਾ ਕਿਤੇ ਹੋਰ ਸੌਦਾ ਵਧੀਆ ਹੋ ਜਾਂਦਾ ਇੱਕ ਪਾਸਿਓਂ ਘਾਟਾ ਪੈ ਗਿਆ ਦੂਜੇ ਪਾਸੇ ਪੂਰਾ ਹੋ ਜਾਂਦਾ ਪਰ ਇਹ ਤੇ ਕਹਿੰਦੇ ਐਡਾ ਵੱਡਾ ਘਾਟਾ ਹੈ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਹੜਾ ਪੂਰਾ ਹੋਣਾ ਹੀ ਨਹੀਂ ਇਸ ਕਰਕੇ ਜਿਹੜੇ ਸਵਾਸ ਸਾਡੇ ਇੱਥੇ ਲੰਘ ਰਹੇ ਨੇ ਇੱਕ ਇੱਕ ਸਵਾਸ ਸਾਡਾ ਜਿਹੜਾ ਨਾ ਨਾਲ ਦੀ ਨਾਲ ਲੇਖੇ ਪੈ ਰਿਹਾ ਇਹ ਕਿਉਂਕਿ ਅੱਜ ਅਸੀਂ ਅਸਲੀ ਡਿਊਟੀ ਕਰ ਰਹੇ ਹਾਂ ਜਿਹੜਾ ਬੰਦਾ ਆਪਣੀ ਡਿਊਟੀ ਨਾ ਕਰੇ ਉਹ ਮਾਲਕ ਦੀ ਖੁਸ਼ੀ ਨਹੀਂ ਲੈ ਸਕਦਾ ਪਰਮੇਸ਼ਰ ਦੇ ਅਸੀਂ ਨਾਮ ਜਪਣ ਵਾਸਤੇ ਦੁਨੀਆਂ 'ਚ ਆਏ ਹਾਂ ਪਰ ਇੱਥੇ ਆ ਕੇ ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਮਝਿਆ ਮਹਾਰਾਜ ਕਹਿੰਦੇ ਤੇਰੀ ਡਿਊਟੀ ਕਿਹੜੀ ਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭੱਜ ਕੇ ਇਹ ਡਿਊਟੀ ਹੈ ਅਸਲੀ ਤੇ ਕਿਰਪਾ ਸਾਡੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਕੀਤੀ ਛੋਟ ਬਹੁਤ ਵੱਡੀ ਦਿੱਤੀ ਹੈ ਬੜੀ ਵੱਡੀ ਛੋਟ ਘਰ 'ਚ ਰਹਿ ਬੱਚਿਆਂ 'ਚ ਰਹਿ ਪਰਿਵਾਰ ਵਿੱਚ ਰਹਿ ਤੇ ਨਾਲ ਨਾਲ ਨਾਮ ਜਪ ਧਿਆਨ ਦਿਓ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਹੈ ਧਿਆਨ ਦਿਓ ਜੋ ਇਹ ਮਹਾਰਾਜ ਨੇ ਬਖਸ਼ਿਸ਼ ਕਿਰਪਾ ਕਰ ਦਿੱਤੀ ਰਹਿਮਤ ਕਰ ਦਿੱਤੀ ਨਹੀਂ ਤੇ ਉਹ ਵੀ ਸਮਾਂ ਸੀ ਜਦੋਂ ਜਲ ਧਾਰੇ ਕਰਨੇ ਪੈਂਦੇ ਸੀ ਉਹ ਵੀ ਸਮਾਂ ਸੀ ਜਦੋਂ ਧੂਣੀਆਂ ਤਾਪਣੀਆਂ ਪੈਂਦੀਆਂ ਸੀ ਉਹ ਵੀ ਸਮਾਂ ਸੀ ਜਦੋਂ ਪੁੱਠੇ ਲਟਕਣਾ ਪੈਂਦਾ ਸੀ ਉਹ ਵੀ ਸਮਾਂ ਸੀ ਜਦੋਂ ਸਿਰ 'ਚ ਸਵਾਹ ਪਾਉਣੀ ਪੈਂਦੀ ਸੀ ਹੁਣ ਲਾਓ ਕਾ ਹਿਸਾਬ ਜੇ ਕਿਤੇ ਸਿਰ 'ਚ ਸਵਾਹ ਪਾਉਣੀ ਪੈਂਦੀ ਫਿਰ ਸਾਡਾ ਕੀ ਬਣਦਾ ਜੇ ਪੁੱਠੇ ਲਟਕਣਾ ਪੈਂਦਾ ਕਿੱਡਾ ਔਖਾ ਕੰਮ ਸੀ ਮਹਾਰਾਜ ਨੇ ਕਿੱਡੀ ਵੱਡੀ ਕਿਰਪਾ ਕੀਤੀ ਹੁਣ ਵੇਖੋ ਟੌਰ ਕੱਢ ਕੇ ਆਈਦਾ ਵੀ ਜਿੱਦਾਂ ਸੋਹਣੇ ਕੱਪੜੇ ਪਾ ਕੇ ਕੋਈ ਪੈਂਟ ਸ਼ਰਟ ਪਾ ਕੇ ਆਉਂਦਾ ਕੋਈ ਕੁੜਤਾ ਪਜਾਮਾ ਪਾ ਕੇ ਆਉਂਦਾ ਕੋਈ ਚੋਲਾ ਪਾ ਕੇ ਆਉਂਦਾ ਟੂਟੀ ਵਾਲੀ ਪੱਗ ਬੰਨ੍ਹ ਕੇ ਕਿਵੇਂ ਟੌਰ ਕੱਢ ਕੇ ਆਈਦਾ ਕਿਰਪਾ ਹੀ ਆ ਮਹਾਰਾਜ ਜੇ ਸਿਰ 'ਚ ਸਵਾਹ ਪਾਉਣੀ ਪਵੇ ਫਿਰ ਕੀ ਬਣੇ ਸਾਡਾ ਮਹਾਰਾਜ ਨੇ ਕਿਰਪਾ ਕਰਤੀ ਮਹਾਰਾਜ ਕਹਿੰਦੇ ਅਲ ਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪੱਤ ਗਵਾਈ ਮਹਾਰਾਜ ਕਹਿੰਦੇ ਆਪਣੇ ਸਿਰ 'ਚ ਆਪ ਸਵਾਹ ਪਾ ਕੇ ਆਪਣੀ ਪੱਤ ਆਪ ਹੀ ਗਵਾ ਲਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਓਏ ਅਸੀਂ ਮਹਾਰਾਜ ਦਾ ਦੇਣ ਨਹੀਂ ਦੇ ਸਕਦੇ ਕਹਿੰਦੇ ਸਵਾਹ ਜਿਹੜੀ ਪਾਉਣੀ ਹੈ ਨਾ ਜਿਹੜੇ ਜੋਗੀ ਸਵਾਹ ਪਾਉਂਦੇ ਆ ਸ਼ਾਇਦ ਤੁਸੀਂ ਮੇਰੇ ਤੋਂ ਅੱਗੇ ਵੀ ਸੁਣਿਆ ਹੋਣਾ ਇੱਧਰ ਵੀ ਸਵਾਹ ਜਿਹੜੀ ਪਾਉਂਦੇ ਆ ਨਾ ਉਹਦਾ ਵੀ ਕੋਈ ਮਤਲਬ ਹੈ ਜੋਗੀ ਸਰੀਰ ਤੇ ਸਵਾਹ ਮਲਦੇ ਨੇ ਵੀ ਜਦੋਂ ਅਸੀਂ ਆਪਣੇ ਸਰੀਰ ਵੱਲ ਵੇਖੀਏ ਨਾ ਜਦੋਂ ਆਪਣੇ ਸਰੀਰ ਵੱਲ ਵੇਖੀਏ ਤੇ ਸਾਨੂੰ ਰਾਖ ਯਾਦ ਆਵੇ ਰਾਖ ਨੂੰ ਵੇਖ ਕੇ ਇਹ ਗੱਲ ਯਾਦ ਆਵੇ ਵੀ ਇਸ ਸਰੀਰ ਨੇ ਇੱਕ ਦਿਨ ਮਰ ਜਾਣਾ ਰਾਖ ਬਣ ਜਾਣਾ ਰਾਖ ਨੂੰ ਵੇਖ ਕੇ ਇਹ ਗੱਲ ਯਾਦ ਆਵੇ ਵੀ ਮੇਰੇ ਸਰੀਰ ਨੇ ਸਵਾਹ ਬਣ ਜਾਣਾ ਰਾਖ ਤੇ ਸਵਾਹ ਗੱਲ ਇੱਕੋ ਹੀ ਹੈ ਮੇਰੇ ਸਰੀਰ ਨੇ ਖਾਕ ਸਵਾਹ ਬਣ ਜਾਣਾ ਇੱਕ ਦਿਨ ਤੇ ਸਾਧ ਸੰਗਤ ਜਦੋਂ ਸਵਾਹ ਯਾਦ ਆਵੇ ਤੇ ਮੌਤ ਯਾਦ ਆਵੇ ਜਦੋਂ ਮੌਤ ਯਾਦ ਆਵੇ ਤੇ ਨਾਲ ਦੀ ਨਾਲ ਰੱਬ ਯਾਦ ਆਵੇ ਗੱਲ ਉੱਥੇ ਹੀ ਹੈ ਨਾ
ਗੁਰੂ ਨਾਨਕ ਸਾਹਿਬ ਕਹਿੰਦੇ ਨਾ ਭਾਈ ਮੈਂ ਇੰਜ ਨਹੀਂ ਕਰਨਾ, ਮੈਂ ਤੇ ਮੁੰਡਾ ਸੰਤੋਖ ਸਰੰਪਾ ਝੋਲੀ ਧਿਆਨ ਕੀ ਕਰ ਹੈ ਵਿਭੂਤ। ਕਹਿੰਦੇ ਧਿਆਨ ਰੂਪੀ ਵਿਭੂਤੀ ਆਪਣੇ ਗੁਰਸਿੱਖਾਂ ਨੂੰ ਲਾਉਣੀ ਆ ਖੁਸ਼ ਹਥਨਾ, ਸਮਝੋ ਪਿਆਰ ਨਾਲ ਧਿਆਨ ਰੂਪ ਵਿਭੂਤੀ। ਮੇਰੇ ਗੁਰਸਿੱਖਾਂ ਦਾ ਧਿਆਨ ਨਾਮ ਨਾਲ ਜੁੜੇਗਾ, ਜਿਹਨੂੰ ਨਾਮ ਯਾਦ ਹੈ ਰੱਬ ਯਾਦ ਹੈ ਉਹਨੂੰ ਮੌਤ ਯਾਦ ਹੈ, ਜਿਹਨੂੰ ਮੌਤ ਯਾਦ ਹੈ ਉਹਨੂੰ ਸਵਾਹ ਵੀ ਯਾਦ ਹੈ, ਉਲਟ ਕਰਤਾ ਕੰਮ। ਉਹ ਕਹਿੰਦੇ ਸਵਾਹ ਯਾਦ ਹੋਵੇ ਤੇ ਮੌਤ ਯਾਦ ਹੋਵੇ, ਮੌਤ ਯਾਦ ਹੋਵੇ ਤੇ ਰੱਬ ਯਾਦ ਹੋਵੇ। ਮਹਾਰਾਜ ਕਹਿੰਦੇ ਮੈਂ ਧਿਆਨ ਹੀ ਸਿੱਧਾ ਰੱਬ ਨਾਲ ਜੋੜ ਦੇਣਾ ਆਪਣੇ ਗੁਰਸਿੱਖਾਂ ਦਾ, ਰੱਬ ਯਾਦ ਹੈ ਤੇ ਮੌਤ ਯਾਦ ਹੈ, ਮੌਤ ਯਾਦ ਹੈ ਤੇ ਸਵਾਹ ਪੀ ਯਾਦ ਹੈ ਖੁਸ਼ ਹਥਨਾ। ਕਹਿੰਦੇ ਸਵਾਹ ਨਹੀਂ ਪਾਉਣੀ ਸਿਰ ਚ। ਮਹਾਰਾਜ ਜੀ ਕਹਿੰਦੇ ਕਿੱਡੀ ਵੱਡੀ ਕਿਰਪਾ ਹੈ ਸਾਡੇ ਤੇ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਸਮਝਾਉਣ ਦਾ ਜਿਹੜਾ ਢੰਗ ਸੀ ਉਹ ਵੱਖਰਾ ਸੀ ਦੁਨੀਆ ਨਾਲ। ਵਿਦਵਾਨ ਉਸੇ ਨੂੰ ਗਿਣਿਆ ਜਾਂਦਾ ਗੁਰਮੁਖੋ ਜਿਹੜਾ ਡੂੰਘੀ ਤੋਂ ਡੂੰਘੀ ਗੱਲ ਨੂੰ ਵੀ ਸਰਲ ਸ਼ਬਦਾਂ ਚ ਸਮਝਾ ਦੇ। ਜੇ ਕਿਸੇ ਦੀ ਸਮਝ ਹੀ ਨਾ ਲੱਗੇ ਵੀ ਕਿਹਾ ਕੀ, ਉਹਨੂੰ ਵਿਦਵਾਨ ਕਹੋਗੇ ਤੁਸੀਂ? ਜਿਹਨੂੰ ਅਨਪੜ੍ਹ ਬੰਦਾ ਸਮਝ ਹੀ ਨਾ ਸਕੇ, ਜਿਹਨੂੰ ਭੋਲਾ ਪਾਲਾ ਇੱਕ ਡੰਗਰ ਚਾਰਨ ਵਾਲਾ ਜਾਂ ਕਹਿ ਲਓ ਖੇਤਾਂ ਚ ਕੰਮ ਕਰਨ ਵਾਲੇ ਨੂੰ ਪਤਾ ਹੀ ਨਾ ਲੱਗੇ ਵੀ ਗੱਲ ਕੀ ਕਹੀ ਗਈ ਹੈ ਤੇ ਫਿਰ ਉਹ ਕਾਹਦਾ ਵਿਦਵਾਨ ਹੋਇਆ? ਵਿਦਵਾਨ ਉਹ ਹੁੰਦਾ ਜਿਹੜਾ ਡੂੰਘੀ ਤੋਂ ਡੂੰਘੀ ਗੱਲ ਨੂੰ ਵੀ ਬਿਲਕੁਲ ਸਪਸ਼ਟ ਸ਼ਬਦਾਂ ਵਿੱਚ ਸਮਝਾ ਦੇ, ਸਾਡੇ ਦਿਮਾਗ 'ਚ ਵੜ ਜੇ ਗੱਲ ਵੀ ਕੀ ਕਿਹਾ। ਜਿਹੜੀ ਗੱਲ ਦੀ ਸਮਝ ਹੀ ਨਾ ਪਵੇ ਉਹ ਨਹੀਂ ਗੱਲ ਬਣਦੀ। ਸਤਿ ਸੰਗਤ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਮਝਾਉਣ ਦਾ ਢੰਗ ਮੈਂ ਵੇਖਦਾ ਕਮਾਲ ਦਾ ਢੰਗ ਸੀ ਸਤਿਗੁਰਾਂ ਦਾ। ਇੱਕ ਤਰੀਕਾ ਐਸਾ ਸੀ ਮਹਾਰਾਜ ਦਾ ਸਮਝਾਉਣ ਦਾ ਕਿ ਜਿੱਥੇ ਜਿੱਥੇ ਮਹਾਰਾਜ ਗਏ ਨੇ ਸਿੱਧੀ ਡਾਂਗ ਨਹੀਂ ਮਾਰੀ, ਜਾ ਕੇ ਚੋਟ ਸਿੱਧੀ ਨਹੀਂ ਕੀਤੀ, ਕਿਉਂਕਿ ਪਹਿਲਾਂ ਨਰਮਾਈ ਵਰਤੀ ਹੈ। ਇਕੱਲੇ ਹਥਿਆਰਾਂ ਨਾਲ ਹੀ ਦੁਨੀਆਂ ਅੰਮ੍ਰਿਤ ਨਹੀਂ ਛਕਦੀ ਗੁਰਮੁਖੋ, ਧੱਕੇ ਨਾਲ ਹੀ ਜੇ ਕਹਿ ਦਾਂਗੇ ਨਾ ਡਰਾ ਕੇ ਵੀ ਕਿਰਪਾਨਾ ਪਾ ਲਓ ਪਾ ਲੈਣਗੇ, ਬਸ ਸਾਲ ਚਾਰ ਨਹੀਂ ਲੰਘਣੇ ਫਿਰ ਕਿੱਲਿਆਂ ਤੇ ਆਖੋ
ਸਤਨਾਮ,
ਫਿਰ ਕਿੱਲਿਆਂ ਤੇ। ਕੰਮ ਸਾਡਾ ਏਦਾਂ ਹੀ ਹੈ, ਕੋਈ ਭਾਵੇਂ ਗੁੱਸਾ ਵੀ ਕਰੀ ਜਾਏ ਹੁੰਦਾ ਏਦਾਂ ਹੀ ਹੈ। ਉਹ ਸਮਾਂ ਵੀ ਮੈਂ ਵੇਖਿਆ, ਇਹਦੇ ਸਾਡੇ ਵੇਖਣ ਦੀਆਂ ਗੱਲਾਂ ਨੇ, ਜਦੋਂ 11 ਬੰਦੇ ਬਰਾਤ ਦੇ ਜਾਂਦੇ ਹੁੰਦੇ ਸੀ, ਤੁਹਾਡੇ ਵੀ ਜਾਂਦੇ ਹੋਣਗੇ ਇਧਰੋਂ 11, ਕਹਿੰਦੇ ਬਾਹਰਵਾ ਨਹੀਂ ਪਾਉਣਾ ਗੱਡੀ ਇੱਕੋ ਹੀ ਜਾਊ। ਆ ਜਿਹੜੀਆਂ ਮਿਲਣੀਆਂ ਤੁਰ ਪੈਂਦੀਆਂ ਬੀਬੀਆਂ ਜਾਂਦੀਆਂ ਸੀ, ਬਿਲਕੁਲ ਬੰਦ, ਗਈਆਂ ਹੀ ਨਹੀਂ 5-7 ਸਾਲ, ਬਰਾਤ ਦੇ ਵੀ 11 ਬੰਦੇ ਸਾਡੇ ਉੱਥੇ, ਕਹਿੰਦੇ ਮਿਲਣੀ ਬੰਦ ਹੋ ਗਈ। ਸਾਡੇ ਪਿੰਡ ਦੇ ਨਾਲ ਉੱਥੇ ਪਿੰਡ ਆ, ਉਹ ਬੀਬੀਆਂ ਚਲੀਆਂ ਗਈਆਂ ਨਾਲ, ਆ ਗਏ ਗੁਰੂ ਦੇ ਪਿਆਰੇ ਹੱਥ ਵਿੱਚ ਬੰਦੂਕਾਂ, ਕਹਿੰਦੇ ਬੀਬੀਓ ਤੁਹਾਨੂੰ ਕਿਆ ਪਤਾ ਨਹੀਂ ਮਿਲਣੀ ਬੰਦ ਹੈ? ਕਹਿੰਦੇ ਜੀ ਪਤਾ ਨਹੀਂ ਲੱਗਾ। ਸੋਹਣੇ ਕੱਪੜੇ ਪਾਏ ਉਹਨਾਂ ਨੇ, ਫਿਰ ਕਹਿੰਦੇ ਪਸ਼ੂਆਂ ਦਾ ਗੋਹਾ ਸਿੱਟੋ ਆਖੋ
ਸਤਨਾਮ,
ਚਕਾ ਤੇ ਦਾਬੜੇ ਤੰਗਾਰੇ ਕਹਿੰਦੇ ਬੱਠਲ ਕਹਿ ਲਓ, ਚਲੋ ਬਾਲਟਾ ਕਹਿ ਲਓ, ਕਈ ਬੋਲੀਆਂ ਨਾ ਕਈਆਂ ਨੂੰ ਸਮਝ ਨਹੀਂ ਆਉਂਦੀ ਵੀ ਕੀ ਕਹਿੰਦੇ, ਬੱਠਲ ਬਾਲਟਾ ਚਕਾ ਕੇ ਨਾ ਗੋਹਾ ਚਕਾਇਆ ਫਿਰ ਬੀਬੀਆਂ ਤੋਂ, ਕਹਿੰਦੇ ਸੁੱਟੋ ਗੋਹਾ ਇੱਥੇ ਤੇ। ਸੋਹਣੇ ਕੱਪੜੇ ਪਾ ਕੇ ਮੁੜ ਕੇ ਨੀ ਕਿਸੇ ਨੇ ਮਿਲਣੀ ਕੀਤੀ, ਕੰਨਾਂ ਨੂੰ ਹੱਥ ਲਾ ਲਏ ਵੀ ਆਪਾਂ ਨਾ ਬਰਾਤ ਜਾਈਏ ਨਾਲ। ਤੇ ਹੁਣ ਫਿਰ ਉਦਾਂ ਹੀ ਚੱਲਦਾ ਕੰਮ, 11 ਬੰਦੇ ਬਰਾਤ ਹਟ ਗਈ, ਹੁਣ 11-11 100 ਜਾਂਦਾ, ਹੁਣ 1100 ਫਿਰ ਉਦਾਂ ਹੀ। ਤੇ ਸਾਧ ਸੰਗਤ ਜੀ ਪਹਿਲਾਂ ਸਭ ਗਾਉਣ ਵਾਲੇ ਵੀ ਜਿਹੜੇ ਬੰਦ ਸੀ ਸਭ ਕੁਛ ਬੰਦ, ਹੁਣ ਫਿਰ ਉਦਾਂ ਹੀ, ਮਾਸ ਵੀ ਏਦਾਂ ਹੀ ਚੱਲਦਾ, ਸ਼ਰਾਬ ਵੀ ਉਦਾਂ ਹੀ ਚੱਲਦੀ ਹੈ, ਸਭ ਕੁਝ ਉਦਾਂ ਹੀ। ਕਰੜੀ ਜੀ ਗੱਲ ਦੱਸਾਂ, ਅਸੀਂ ਵੀ ਡਾਂਗਾਂ ਨਾਲ ਹੀ ਲੋਟ ਆਉਂਦੇ ਹਾਂ ਖੁਸ਼
ਹਥਨਾਮ,
ਪ੍ਰੇਮ ਨਾਲ ਮੰਨਣ ਵਾਲੇ ਨਹੀਂ ਆਪਾਂ। ਜੇ ਕੋਈ ਡਾਂਗ ਵਾਲਾ ਹੋਵੇ ਫਿਰ ਛੇਤੀ ਮੰਨ ਜਾਂਦੇ ਹਾਂ ਵੀ ਠੀਕ ਹੈ ਜੀ ਜਿਵੇਂ ਕਹਿੰਦੇ ਉਹ ਕਰਾਂਗੇ, ਬਸ 7 ਵਜੇ ਕੋਈ ਦਾਜ ਨੀ, ਕੋਈ ਦਹੇਜ ਨੀ, ਕੋਈ ਭਰੂਣ ਹੱਤਿਆ ਨੀ, ਕੁਛ ਵੀ ਨਹੀਂ ਸੀ ਹੁੰਦਾ। ਹੁਣ ਵੇਖੋ ਕਿੱਦਾਂ ਚੱਲਦਾ ਕੰਮ ਦੇ ਭਰਾ, ਗੱਲ ਤੇ ਮਨ ਮੰਨੇ ਦੀ ਹੈ, ਨਾ ਸਰਕਾਰ ਕੁਝ ਕਰ ਸਕਦੀ ਹੈ ਨਾ ਕੋਈ ਹੋਰ, ਮਨ ਮੰਨੇ ਦੀ ਗੱਲ ਹੈ। ਜਦਾ ਜਿਹੜਾ ਬੰਦਾ ਧੱਕੇ ਨਾਲ ਕਿਰਪਾਨ ਜੀ ਦੇ ਪਵਾਈ ਹੋਵੇ ਉਹ ਲਾਹ ਦੇਗਾ ਥੋੜੇ ਚਿਰ ਨੂੰ। ਗੋਬਿੰਦਗੜ੍ਹ ਮੰਡੀ ਤੋਂ ਲੋਹਾ ਲੈ ਆਇਓ, ਅੰਬੂਜਾ ਕੰਪਨੀ ਦਾ ਸੀਮੈਂਟ ਪਾ ਲਓ, ਸੋਹਣਾ ਸਰੀਆ ਵੀ ਵਧੀਆ ਪਾਇਆ, ਰੇਤਾ ਵੀ ਵਧੀਆ ਪਾਇਆ, ਸੀਮੈਂਟ ਵੀ ਵਧੀਆ ਪਾਇਆ,
ਪਰ ਤਰਾਈ ਨਾ ਕਰਿਓ, ਸਾਲ ਬਾਅਦ ਲੈਂਟਰ ਤੇ ਡਿੱਗਣਾ ਹੀ ਹੈ, ਜਿਹੜੇ ਵਿੱਚ ਪਏ ਨੇ ਛੱਡਦਾ ਉਹਨਾਂ ਨੂੰ ਵੀ ਨੀ ਆਖੋ ਸਤਨਾ, ਜੇ ਤਰਾਈ ਨਾ ਕੀਤੀ। ਸਮਝ ਲਓ ਗੱਲ ਵੀ ਤਰਾਈ ਕਰਨੀ ਜ਼ਰੂਰੀ ਹੈ ਨਾ ਪਾਣੀ ਦੀ। ਸੀਮੈਂਟ ਵੀ ਵਧੀਆ ਸੀ, ਸਰੀਆ ਵੀ ਵਧੀਆ ਸੀ, ਫਿਰ ਵੀ ਡਿੱਗ ਪਿਆ ਕਿਉਂਕਿ ਪਾਣੀ ਤੇ ਪਾਇਆ ਹੀ ਨਹੀਂ। ਜੇ ਉਹਨੂੰ ਤਰਾਈ ਵੀ ਨਾ ਕੀਤੀ ਤੇ ਉਹਦੀ ਕੋਈ ਮਨਿਆਦ ਨਹੀਂ ਗੁਰਮੁਖੋ। ਇੱਥੇ ਪ੍ਰੇਮ ਰੂਪੀ ਜਿੰਨਾ ਚਿਰ ਤਰਾਈ ਨਹੀਂ ਨਾ ਕਰਦੇ ਨਿਮਰਤਾ ਦੀ ਪ੍ਰੇਮ ਨਾਲ, ਉਹਨਾਂ ਚਿਰ ਗੱਲ ਨਹੀਂ ਬੰਨੀ। ਕਰੜਾਈ ਵੀ ਤਾਦੀ ਕੰਮ ਆਉਂਦੀ, ਜੋਸ਼ ਵੀ ਉਦੋਂ ਕੰਮ ਆਉਂਦਾ ਜਦੋਂ ਨਾਲ ਹੋਸ਼ ਹੋਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜ਼ਰੂਰੀ ਆ, ਬਾਕੀ ਮੇਰੀ ਬੇਨਤੀ ਆ, ਸਮਝ ਲਓ ਆਪਣਾ ਹੀ ਮਨ ਬਣਾ ਲਓ, ਬਸ ਕਿਸੇ ਨੂੰ ਕਹਿਣਾ ਹੀ ਨਾ ਪਵੇ, ਆਪਣਾ ਹੀ ਮਨ ਬਣਾ ਲਓ। ਗੁਰਸਿੱਖ ਤੇ ਹਰ ਕੋਈ ਪ੍ਰਚਾਰਕ ਚਾਹੀਦਾ ਸੀ, ਗੁਰਸਿੱਖ ਇਹਨਾਂ ਕੋਲ ਤੇ ਮਸਾਲਾ ਹੀ ਇੰਨਾ ਹੈ, ਇਹ ਤੇ ਸਾਰੇ ਹੀ ਪ੍ਰਚਾਰਕ ਚਾਹੀਦੇ ਸੀ। ਆਪਣਾ ਤੇ ਪੰਜਾਬ ਪ੍ਰਚਾਰਕਾਂ ਦਾ ਹੀ ਚਾਹੀਦਾ ਸੀ ਸਾਰਾ, ਫਿਰ ਗੱਲ ਬਣਦੀ। ਪਰ ਕਰੀਏ ਕਿ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਪਰ ਮਾਇਆ ਤਾਂ ਕੀ ਮਤਲਬ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਸੀਂ ਪ੍ਰਚਾਰ ਖੁਦ ਕੀ ਕਰਨਾ ਸੀ, ਜਿਹੜੇ ਪੰਜਾਬ 'ਚ ਰਹਿਣ ਵਾਲੇ ਪੰਜਾਬੀ ਆ ਜਿਹੜੇ ਅਸੀਂ ਕਹਾਉਂਦੇ ਹਾਂ, ਅਸੀਂ ਬਾਜਾਂ ਵਾਲੇ ਦੇ ਸਿੰਘ ਕਹਾ ਕੇ ਨਾ ਅਸੀਂ ਪ੍ਰਚਾਰਕ ਬਣਨਾ ਸੀ। ਅਸੀਂ ਤੇ ਅੰਗਰੇਜ਼ਾਂ ਨੂੰ ਵੀ ਗਾਤਰੇ ਪਵਾ ਦੇਣੇ ਸੀ ਜੇ ਕਿਤੇ ਸਾਰੇ ਜੁੜ ਜਾਂਦੇ। ਅਸੀਂ ਤੇ ਸਾਰਿਆਂ ਨੂੰ ਇੱਧਰ ਜੋੜਨਾ ਸੀ, ਪਰ ਕਰੀਏ ਕਿ ਸਾਡੇ ਵਿੱਚ ਘਾਟਾਂ ਬਹੁਤ ਨੇ, ਸਾਡੇ 'ਚ ਫੁੱਟ ਬੜੀ ਹੈ, ਇਹ ਘਾਟ ਹੈ ਸਾਡੇ 'ਚ। ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੂਆ, ਫਿਰ ਗੱਲ ਬਣੇ ਵੀ ਘਰ ਘਰ ਵਿੱਚ ਧਰਮਸ਼ਾਲਾ ਬਣੇ। ਪਰ ਅਸੀਂ ਕਿਸੇ ਨੂੰ ਕੀ ਜੋੜਨਾ ਸੀ, ਅਸੀਂ ਤੇ ਖੁਦ ਹੀ ਨਹੀਂ ਜੁੜੇ, ਸਾਨੂੰ ਵੀ ਜੋੜਨ ਵਾਸਤੇ ਰੌਲਾ ਪਾਉਣਾ ਪੈਂਦਾ ਵੀ ਜੁੜੋ। ਮੈਂ ਇੰਗਲੈਂਡ ਤੋਂ ਆਇਆ ਇੱਕ ਸਿੰਘ, ਉਹ ਪੰਜ ਪਿਆਰਿਆਂ 'ਚ ਲੱਗਾ ਸੀ, ਉਹਨੇ ਇੱਕ ਵਾਰੀ ਸਟੇਜ ਤੇ ਬੋਲਿਆ 10 ਮਿੰਟ ਦੇ ਦਿੱਤੇ, ਉਹਨੇ ਕਿਹਾ ਓਏ ਪੰਜਾਬ ਵਾਲੇ, ਉਹ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਹੈ, ਇੱਥੇ ਛੇਵਾਂ ਦਰਿਆ ਨਾ ਵਗਾਓ। ਸਾਰੇ ਕਹਿੰਦੇ ਛੇਵਾਂ ਦਰਿਆ ਕਿਹੜਾ ਹੋਇਆ ਵੀ ਪੰਜ ਤੇ ਵਗਦੇ, ਚਲੋ ਹੁਣ ਤੇ ਪੰਜ ਵੀ ਨਹੀਂ ਪੂਰੇ। ਪੰਜ ਦਰਿਆਵਾਂ ਦੀ ਧਰਤੀ ਪੰਜਾਬ, ਕਹਿੰਦੇ ਇੱਥੇ ਛੇਵਾਂ ਦਰਿਆ ਨਾ ਵਗਾਓ। ਛੇਵਾਂ ਕਿਹੜਾ? ਕਹਿੰਦੇ ਪੰਜ ਪਾਣੀ ਦੇ, ਕਹਿੰਦੇ ਛੇਵਾਂ ਪੰਜਾਬ 'ਚ ਵਗਦਾ ਨਸ਼ਿਆਂ ਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਨਸ਼ਿਆਂ ਦਾ ਦਰਿਆ ਵਗਦਾ, ਬੁਰਾ ਹਾਲ ਹੈ। ਬੂਟ ਪੋਲਿਸ਼ ਵਿੱਚ ਵੀ ਕਹਿੰਦੇ ਨਸ਼ਾ, ਕਈ ਉਸੇ ਨੂੰ ਪਾਣੀ 'ਚ ਘੋਲ ਘੋਲ ਪੀ ਜਾਂਦੇ, ਕਈ ਕੋੜ ਕਿਰਲੀਆਂ ਦੀਆਂ ਪੂਛਾਂ ਹੀ ਖਾਈ ਜਾਂਦੇ ਸਾਡੇ ਸਿੱਖ। ਕਿੱਧਰ ਚਲੀ ਗਈ ਮਹਾਰਾਜ ਦੀ ਦਿੱਤੀ ਹੋਈ ਸਿੱਖਿਆ? ਸਤਿਗੁਰਾਂ ਦਾ ਦਰਸਾਇਆ ਰਾਹ ਕਿੱਧਰ ਤੁਰ ਗਿਆ ਭਾਈ, ਭੁੱਲ ਗਏ। ਪਰ ਮਹਾਰਾਜ ਨੇ ਕਿਰਪਾ ਸਾਡੇ ਤੇ ਬਹੁਤ ਕੀਤੀ ਸੀ। ਆਓ ਮਹਾਰਾਜ ਦੇ ਕੀਤੇ ਪਰ ਉਪਕਾਰ ਜਿਹੜੇ ਆ ਨਾ ਯਾਦ ਕਰੀਏ। ਲਓ ਮੈਂ ਗੱਲ ਗਾਂ ਲੈ ਗਿਆ ਥੋੜੀ ਜੀ, ਸਰਲ ਢੰਗ ਮਹਾਰਾਜ ਦਾ ਇੰਨਾ ਸੀ ਨਾ, ਗੁਰੂ ਨਾਨਕ ਸਾਹਿਬ ਦਾ ਕਿਸੇ ਨੂੰ ਡਾਂਗ ਨਹੀਂ ਮਾਰੀ, ਕਿਸੇ ਨੂੰ ਸਿੱਧਾ ਨਹੀਂ ਕਿਹਾ ਜਾ ਕੇ। ਜੇ ਪਾਣੀ ਦੀ ਬਾਲਟੀ ਭਰੀ ਹੋਵੇ ਵਿੱਚ ਦੁੱਧ ਪਾਉਣਾ ਤੇ ਪਹਿਲਾਂ ਪਾਣੀ ਕੱਢ ਲੈਣਾ ਚਾਹੀਦਾ, ਨਹੀਂ ਤੇ ਵਿੱਚ ਹੀ ਉਹਦੇ ਦੁੱਧ ਪਾ ਦਿੱਤਾ, ਨਾ ਉਹਨੇ ਦੁੱਧ ਰਹਿਣਾ ਤੇ ਨਾ ਪਾਣੀ, ਉਹ ਤੇ ਕੱਚੀ ਲੱਸੀ ਬਣ ਜਾਣੀ। ਪਾਣੀ ਪਹਿਲਾਂ ਕੱਢੋ, ਦੁੱਧ ਫਿਰ ਪਾਓ। ਸਾਡਾ ਕੰਮ ਪਤਾ ਕੀ ਹੈ? ਅਸੀਂ ਵਿਕਾਰਾਂ ਦੇ ਅੰਦਰੋਂ ਭਰੇ ਪਏ ਹਾਂ, ਵਿੱਚ ਹੀ ਅੰਮ੍ਰਿਤ ਪਾਤਾ, ਉੱਪਰੋਂ ਅਸੀਂ ਗੁਰਮੁਖ, ਅੰਦਰੋਂ ਮਨਮੁਖ। ਆਖੋ ਸਤਨਾਮ
ਵਾਹਿਗੁਰੂ।
ਆਖੋ ਸਤਨਾਮ
ਵਾਹਿਗੁਰੂ।
ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ ਹਾਂ, ਮਨਹੋ ਕੁਸੁੱਧਾ ਕਾਲੀਆਂ, ਬਾਹਰ ਚਿਟਵੀਆਂ ਹਾਂ। ਇਹ ਹਾਲ ਹੋ ਗਿਆ ਸਾਡਾ। ਪਿਆਰਿਓ, ਸਤਿਗੁਰਾਂ ਨੇ ਸਾਡੇ ਤੇ ਬੜੀ ਕਿਰਪਾ ਕੀਤੀ। ਗੁਰੂ ਨਾਨਕ ਪਾਤਸ਼ਾਹ ਹਰਿਦੁਆਰ ਗਏ, ਮਹਾਰਾਜ ਨੇ ਜਾ ਕੇ ਵੇਖਿਆ ਹਿੰਦੂ ਜਿਹੜੇ ਪੰਡਿਤ ਨੇ ਉਹ ਪਾਣੀ ਪਾਉਂਦੇ ਸੂਰਜ ਨੂੰ, ਸੂਰਜ ਵੱਲ ਮੂੰਹ ਕਰਿਆ ਕਰਨ ਤੇ ਪਾਣੀ ਪਾਇਆ ਕਰਨ। ਗੁਰੂ ਨਾਨਕ ਪਾਤਸ਼ਾਹ ਚਲੇ ਗਏ, ਰੌਲਾ ਇਹ ਨਹੀਂ ਕਿਹਾ ਓਏ ਪੰਡਿਤੋ ਕੀ ਕਰਦੇ ਤੁਸੀਂ, ਪਾਣੀ ਕਿੱਧਰ ਪਾਈ ਜਾਂਦੇ ਤੁਸੀਂ, ਇਹ ਨਹੀਂ ਕਿਹਾ ਮਹਾਰਾਜ ਨੇ ਜਾ ਕੇ, ਬਿਲਕੁਲ ਨਹੀਂ ਕਿਹਾ। ਲੜਾਈ ਨਹੀਂ ਕੀਤੀ, ਝਗੜਾ ਨਹੀਂ ਕੀਤਾ ਵੀ ਗਲਤ ਗੱਲ ਹੈ, ਪਾਣੀ ਪਾਉਂਦੇ ਨੇ ਹਿੰਦੂ, ਪਤਾ ਕਿਉਂ ਪਾਉਂਦੇ ਨੇ ਸੂਰਜ ਵੱਲ ਨੂੰ ਪਾਣੀ, ਉਹਦਾ ਵੀ ਕੋਈ ਮਤਲਬ ਹੈ। ਉਹ ਕਹਿੰਦੇ ਨੇ ਵੀ ਜਿਹੜਾ ਸੂਰਜ ਹੈ, ਸੂਰਜ ਜਿਹੜਾ ਹੈ ਇਹ ਧਰਮ ਰਾਜ ਦਾ ਪਿਤਾ ਹੈ। ਸੂਰਜ ਨੂੰ ਧਰਮ ਰਾਜ ਦਾ ਪਿਤਾ ਮੰਨਿਆ ਜਾਂਦਾ ਹੈ। ਰੱਬ ਕੇ ਸੁੱਤ ਕੋ ਜਮ ਤਰਾਸ ਕਹਾਂ, ਜੋ ਚਰਨ ਗੁਰੂ ਚਿੱਤ ਲਾਭਤ ਹੈ।
ਸਤਿਗੁਰੂ ਕਹਿੰਦੇ ਨੇ ਰੱਬ ਕੇ ਸੁੱਤ, ਰੱਬ ਕਹੀਏ ਸੂਰਜ ਤੇ ਸੂਰਜ ਦਾ ਸੁੱਤ ਕਹੀਏ ਪੁੱਤ, ਸੁੱਤ ਦਾ ਅਰਥ ਹੁੰਦਾ ਪੁੱਤਰ, ਸੂਰਜ ਦਾ ਪੁੱਤਰ ਕੌਣ ਹੈ? ਧਰਮਰਾਜ। ਜੇ ਧਰਮਰਾਜ ਦਾ ਸਨ ਆਫ ਲਿਖਣਾ ਹੋਵੇ ਨਾ, ਵੀ ਧਰਮਰਾਜ ਸਨ ਆਫ ਸੂਰਜ ਲਿਖਣਾ ਪਊ, ਵੀ ਸੂਰਜ ਉਹਦਾ ਪਿਤਾ ਹੈ ਧਰਮਰਾਜ ਦਾ, ਇਹ ਬਾਣੀ ਨੇ ਮੰਨਿਆ ਗੁਰਮੁਖ, ਧਿਆਨ ਦਿਓ। ਉਹਨੂੰ ਕਹਿੰਦੇ ਸੂਰਜ ਦੇ ਪੁੱਤਰ ਦਾ ਕੋਈ ਡਰ ਨਹੀਂ ਜਿਹੜਾ ਗੁਰੂ ਦੇ ਚਰਨਾਂ ਨਾਲ ਲਿਵ ਲਾਏਗਾ। ਰੱਬ ਕੇ ਸੁੱਤ ਕੋ ਜਮ ਤਰਾਸ ਕਹਾ, ਜਮਾਂ ਦਾ ਕੋਈ ਡਰ ਨਹੀਂ, ਜੋ ਚਰਨ ਗੁਰੂ ਚਿੱਤ ਲਾ ਦਿੱਤੇ, ਉਹਨੂੰ ਡਾਰੀ ਕੋਈ ਨਹੀਂ ਜਿਹੜਾ ਗੁਰੂ ਦੇ ਚਰਨਾਂ ਨਾਲ ਚਿੱਤ ਲਾਏਗਾ। ਧਿਆਨ ਦਿਓ, ਗੁਰੂ ਨਾਨਕ ਉਹ ਜਿਹੜੇ ਹਿੰਦੂ ਨੇ ਉਹ ਪਤਾ ਪਾਣੀ ਕਿਉਂ ਪਾਉਂਦੇ ਆ? ਕਹਿੰਦੇ ਸੂਰਜ ਧਰਮਰਾਜ ਦਾ ਪਿਤਾ ਹੈ ਤੇ ਸਾਡੇ ਜਿਹੜੇ ਮਾਤਾ ਪਿਤਾ ਮਰੇ ਨੇ ਉਹਨਾਂ ਨੇ ਧਰਮਰਾਜ ਕੋਲ ਜਾਣਾ ਹੈ। ਸੂਰਜ ਨੂੰ ਸਿੱਧਾ ਹੀ ਸਿੱਧੀ ਸੂਰਜ ਤੋਂ ਸਿਫਾਰਸ਼ ਪਵਾਓ ਆਪਣੇ ਪੁੱਤ ਨੂੰ ਕਹਿ ਕੇ ਨਾ, ਸਜ਼ਾ ਘੱਟ ਕਰਾ ਦੂਗਾ ਖੁ ਸਤਨਾਮ। ਉਹ ਵੱਡੀ ਹੋਈ ਸਿਫਾਰਸ਼ ਪਾਉਂਦੇ ਨੇ ਸਿੱਧੀ ਹੋਈ।
ਸਤਿ ਸ੍ਰੀ ਅਕਾਲ।
ਗੱਲ ਸਮਝਣ ਵਾਲੀ ਹੈ। ਉਹ ਕਹਿੰਦੇ ਆ ਪਿਓ ਨੂੰ ਆਖੋ, ਉਹ ਪੁੱਤ ਨੂੰ ਆਖੂ, ਇਹ ਬਾਪੂ ਨੂੰ ਖੁਸ਼ ਕਰ ਲਓ, ਪੁੱਤ ਤੇ ਮੰਨਿਆ ਮਨਾਇਆ ਹੀ, ਫਿਰ ਉਹ ਧਰਮਰਾਜ ਨੂੰ ਕਹਿ ਦੂਗਾ ਤੇ ਧਰਮਰਾਜ ਸਾਡੇ ਬਾਪੂ ਤੇ ਮਾਤਾ ਦੀ ਸੇਵ ਜਿਹੜੀ ਹੈ ਨਾ, ਸਜ਼ਾ ਉਹ ਘੱਟ ਕਰਾ ਦੇਗਾ, ਜੇ ਗਲਤੀਆਂ ਜਿਹੜੀਆਂ ਹੋਈਆਂ ਨੇ ਮਾਫ਼ ਹੋ ਜਾਣਗੀਆਂ। ਉਹ ਸਿੱਧੀ ਸਿਫਾਰਿਸ਼ ਕਰਦੇ ਨੇ, ਆਪਣੇ ਨਾਲੋਂ ਫਿਰ ਵੀ ਚੰਗੇ ਨੇ, ਆਪਾਂ ਜਿਉਂਦਿਆਂ ਨੂੰ ਪਾਣੀ ਨਹੀਂ ਪੁੱਛਦੇ, ਉਹ ਮਰਿਆਂ ਤੇ ਵੀ ਪਾਈ ਜਾਂਦੇ ਨੇ। ਕੋ ਸਤਨਾਮ। ਆਪਣੇ ਨਾਲੋਂ ਫਿਰ ਵੀ ਚੰਗੇ ਨੇ, ਇੱਥੇ ਬੁਰਾ ਹੀ ਹਾਲ ਹੈ, ਸਾਰੇ ਇੱਕੋ ਜਿਹੇ ਨਹੀਂ, ਸਰਵਣ ਵਰਗਾ ਕੋਈ ਵਿਰਲਾ ਹੀ ਜੰਮਦਾ। ਖੁਸ਼ ਸਤਨਾ
ਸ੍ਰੀ ਵਾਹਿਗੁਰੂ।
ਵਹਿੰਗੀ ਚ ਚੱਕੀ ਫਿਰਦਾ ਆਪਣੇ ਬੇਬੇ ਬਾਪੂ ਨੂੰ, ਕਹਿੰਦਾ ਇਹਨਾਂ ਨੂੰ ਤੀਰਥਾਂ ਦੇ ਇਸ਼ਨਾਨ ਕਰਾ ਦਾਂ, ਇਹਨਾਂ ਨੂੰ ਦਿਸਣ ਲੱਗ ਪਏ ਧੰਨ ਨੇ ਨਾ। ਫਿਰ ਸਰਵਣ ਵਰਗਾ ਪੁੱਤਰ ਉਹ ਤੇ ਸੌ ਚੋਂ ਕੋਈ ਵਿਰਲਾ ਇੱਕ ਅੱਧਾ ਹੀ ਹੁੰਦਾ ਬਸ, ਅੱਜ ਦਾ ਸਮਾਂ ਹੈ ਕਿਉਂਕਿ ਕਲ ਯੁੱਗ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਬੋ ਬੋਬੋ। ਮਹਾਰਾਜ ਪਹਿਲਾਂ ਹੀ ਕਹਿ ਗਏ 500 ਸਾਲ ਪਹਿਲਾਂ, ਕਲਯੁਗ ਆਉਣਾ ਨਹੀਂ, ਕਲਯੁਗ ਆ ਗਿਆ ਹੈ। ਅਬ ਕਲੂ ਆਇਓ ਰੇ ਆ ਗਿਆ, ਹੁਣ ਇੱਕ ਨਾਮ ਬੋਬੋ ਬੋਬੋ, ਨਾਮ ਬੀਜ ਲੋ। ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਮਨ ਰੁੱਤ ਨਾਮ ਰੇ। ਇਹ ਸਮਾਂ ਲਓ, ਹੁਣ ਧਿਆਨ ਦਿਓ। ਮਹਾਰਾਜ ਗਏ ਉੱਥੇ ਹਰਿਦੁਆਰ, ਉਹ ਪਾਣੀ ਪਾਉਂਦੇ ਨੇ ਸੂਰਜ ਵੱਲ ਨੂੰ, ਚੜ੍ਹਦੇ ਅਲ ਨੂੰ। ਮਹਾਰਾਜ ਵੀ ਵੜ ਗਏ ਵਿੱਚ ਹੀ, ਉਹਨਾਂ ਨੂੰ ਕੁਝ ਕਿਹਾ ਨਹੀਂ, ਪੱਛਮ ਵੱਲ ਨੂੰ ਲੱਗ ਗਏ ਪਾਉਣ, ਉਹਨਾਂ ਨੂੰ ਨੀ ਕੁਛ ਕਿਹਾ। ਪੱਛਮ ਵੱਲ ਨੂੰ ਜਦੋਂ ਪਾਣੀ ਗੁਰੂ ਨਾਨਕ ਪਾਤਸ਼ਾਹ ਪਾਉਣ ਲੱਗ ਗਏ, ਉਹ ਕਹਿੰਦੇ ਓਏ ਇਹ ਫਕੀਰਾ ਤੂੰ ਕੀ ਕਰਨਾ, ਪਾਣੀ ਤੂੰ ਇੱਧਰ ਨੂੰ ਕਾਹਨੂੰ ਪਾਉਂਦਾ ਕਿੱਥੇ? ਤੇ ਮਹਾਰਾਜ ਨੇ ਪੁੱਛਣਾ ਸੀ ਵੀ ਤੁਸੀਂ ਕੀ ਕਰਦੇ ਹੋ। ਮਹਾਰਾਜ ਨੇ ਖੇਡ ਪ੍ਰਚਾਰ ਦਾ ਢੰਗ, ਗੱਲ ਮੈਂ ਕਰਦਾ ਸੀ, ਢੰਗ ਵੇਖੋ ਕਿੰਨਾ ਵਧੀਆ ਹੈ। ਮਹਾਰਾਜ ਨੂੰ ਉਹਨਾਂ ਨੇ ਪੁੱਛਿਆ ਵੀ ਤੂੰ ਦੱਸ ਕੀ ਕਰਨਾ ਕਿੱਥੇ, ਤੇ ਮਹਾਰਾਜ ਨੇ ਕਹਿਣਾ ਸੀ ਜਾ ਕੇ, ਉਹ ਪੁੱਛਦੇ ਨੇ ਫਕੀਰਾ ਤੂੰ ਇਹ ਕੀ ਕਰਨਾ ਹੈ? ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪਾਣੀ ਦੇਣਾ ਮੈਂ, ਤੁਸੀਂ ਕੀ ਕਰਦੇ ਹੋ? ਕਹਿੰਦੇ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਹਾਂ। ਮਹਾਰਾਜ ਕਹਿੰਦੇ ਮੇਰੀ ਕਰਤਾਰਪੁਰ ਖੇਤੀ ਸੁੱਕਦੀ ਹੈ, ਮੈਂ ਉਹਨੂੰ ਪਾਣੀ ਦੇ ਰਿਹਾ।
ਸਤਿ ਸ੍ਰੀ ਅਕਾਲ।
ਕਹਿੰਦੇ ਮੇਰੀ ਕਰਤਾਰਪੁਰ ਖੇਤੀ ਸੁੱਕਦੀ ਹੈ, ਮੈਂ ਉਹਨੂੰ ਪਾਣੀ ਦੇ ਰਿਹਾ। ਜਦੋਂ ਇੰਨੀ ਗੱਲ ਆ ਗਈ, ਕਹਿੰਦੇ ਫਕੀਰਾ ਕਮਲਾ ਤੇ ਨਹੀਂ ਹੋ ਗਿਆ ਕਿਤੇ ਤੂੰ? ਕਿੱਥੇ ਕਰਤਾਰਪੁਰ, ਕਿੱਥੇ ਹਰਿਦੁਆਰ, ਕਿੱਦਾਂ ਪਾਣੀ ਪਹੁੰਚੂ? ਮਹਾਰਾਜ ਕਹਿੰਦੇ ਨਹੀਂ ਪਹੁੰਚਦਾ ਭਾਈ। ਕਹਿੰਦੇ ਨਹੀਂ, ਸਾਰੇ ਦੱਸੋ ਨਹੀਂ ਪਹੁੰਚਦਾ? ਕਹਿੰਦੇ ਨਹੀਂ ਪਹੁੰਚਦਾ। ਪੰਡਤੋ ਪਹੁੰਚਦਾ ਨਹੀਂ? ਕਹਿੰਦੇ ਨਹੀਂ ਪਹੁੰਚਦਾ। ਮਹਾਰਾਜ ਕਹਿੰਦੇ ਭਾਈ ਉਹ ਤੇ 500-700 ਕਿਲੋਮੀਟਰ ਹੈ, ਸੂਰਜ ਕਿੰਨੇ ਕੁ ਕਰੋੜਾਂ ਕਿਲੋਮੀਟਰ ਤੇ ਗਿਣਿਆ ਹੀ ਨਹੀਂ ਜਾ ਸਕਦਾ, ਤਾਂ ਮੇਰਾ 500-700 ਕਿਲੋਮੀਟਰ ਤੇ ਨਹੀਂ ਜਾਂਦਾ, ਤੁਹਾਡਾ ਕਿੰਨਾ ਪਹੁੰਚ ਜੂਗਾ? ਕੋ
ਸਤਨਾਮ।
ਤੁਹਾਡਾ ਪਾਣੀ ਕਿੱਦਾਂ ਪਹੁੰਚੂ? ਬਸ ਉੱਥੇ ਹੀ ਚਰਨਾਂ ਤੇ ਡਿੱਗ ਪਏ। ਕਹਿੰਦੇ ਮਹਾਰਾਜ ਤੁਸੀਂ ਦੱਸੋ ਫਿਰ ਢੰਗ, ਤੁਸੀਂ ਦੱਸੋ ਕੋਈ। ਮਹਾਰਾਜ ਕਹਿੰਦੇ ਇਹ ਜਿਹੜਾ ਸਮਾਂ ਇੱਥੇ ਬਰਬਾਦ ਕਰਦੇ ਹੋ, ਇਹਦਾ ਕੀ ਫਾਇਦਾ? ਇਹੀ ਸਮਾਂ ਉਸ ਪਿਆਰੇ ਦੇ ਪਿਆਰ ਵਿੱਚ ਜੁੜ ਜਾਓ, ਉਹਦੀ ਯਾਦ ਵਿੱਚ ਜੁੜ ਜਾਓ। ਵੇਖੋ ਢੰਗ ਮਹਾਰਾਜ ਦਾ, ਇੱਕ ਅਨੋਖਾ ਢੰਗ, ਇੱਕ ਨਿਰਾਲਾ ਢੰਗ, ਕਿੱਡੀ ਵੱਡੀ ਮਹਾਰਾਜ ਵਿੱਚ ਪਾਵਰ ਔਰ ਕਸ਼ਿਸ਼ ਹੋਏਗੀ। ਮੈਂ ਬੇਨਤੀ ਕਰ ਰਿਹਾ ਸਾਂ, ਮਹਾਰਾਜ ਦਾ ਅਸੀਂ ਦੇਣ ਨਹੀਂ ਦੇ ਸਕਦੇ, ਜੋ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ। ਸੌਖਾ ਢੰਗ ਸਾਨੂੰ ਦੱਸਿਆ ਕਿਹੜਾ ਮਹਾਰਾਜ ਕਹਿੰਦੇ ਰਹਿ ਪਰਿਵਾਰ ਵਿੱਚ ਰਹਿ ਬੱਚਿਆਂ ਵਿੱਚ ਪਾ ਸੋਹਣੇ ਕੱਪੜੇ ਇਸ਼ਨਾਨ ਕਰ ਤਨ ਦੀ ਸਫਾਈ ਵੀ ਬੜੀ ਜ਼ਰੂਰੀ ਹੈ ਕਰ ਇਸ਼ਨਾਨ ਗਾਂ ਫਿਰ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਪਹਿਲੀ ਗੱਲ ਤੇ ਮੰਨ ਲਈ ਬਹੁਤਿਆਂ ਨੇ ਇਸ਼ਨਾਨ ਪਰ ਕਈ ਹੁੰਦੇ ਨੇ ਜਿਹੜੇ ਦਸ ਦਸ ਦਿਨ ਨਹੀਂ ਨਹਾਉਂਦੇ ਉਹੋ ਜਿਹੇ ਵੀ ਹੈਗੇ ਕਈ ਦਸ ਦਸ ਦਿਨ ਇਸ਼ਨਾਨ ਹੀ ਨਹੀਂ ਕਰਦੇ ਹੁੰਦੇ ਆ ਉਹੋ ਜਿਹੇ ਚਲੋ ਕਈਆਂ ਨੇ ਤੇ ਇਹ ਗੱਲ ਮੰਨ ਲਈ ਵੀ ਕਰ ਇਸ਼ਨਾਨ ਪਰ ਜਿਹੜਾ ਦੂਜਾ ਵਚਨ ਸਿਮਰ ਪ੍ਰਭ ਆਪਣਾ ਇਹ ਕਿਸੇ ਵਿਰਲੇ ਵਿਰਲੇ ਨੇ ਮੰਨਿਆ ਪਰ ਮਹਾਰਾਜ ਕਹਿੰਦੇ ਮੰਨ ਲੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਫਿਰ ਇਹਦਾ ਫਲ ਕੀ ਮਿਲੂਗਾ ਮਨ ਤਨ ਭਏ ਅਰੋਗਾ ਤੇਰਾ ਮਨ ਵੀ ਅਰੋਗ ਤੇਰਾ ਤਨ ਵੀ ਅਰੋਗ ਹੋ ਜਾਏਗਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ
ਸਿਮਰ ਪ੍ਰਭ ਆਪਣਾ ਮਨ ਧਨ ਭਏ ਅਰੋਗਾ ਜੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਧਨ ਭਏ ਅਰੋਗਾ ਜੀ
ਧਨ ਭਏ ਅਰੋਗਾ ਜੀ ਭਏ ਅਰੋਗਾ ਜੀ ਭਏ ਅਰੋਗਾ ਜੀ ਮਨ ਧਨ ਭਏ ਅਰੋਗਾ ਜੀ
ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਜੀ
ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗ ਫਿਰ ਕਿਰਪਾ ਹੋ ਜਾਏਗੀ ਸੋ ਸਾਧ ਸੰਗਤ ਇਹ ਜਿਹੜਾ ਜਨਮ ਹੈ ਗੱਲ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਸਾਡੇ ਤੇ ਇਹ ਜਿਹੜਾ ਜਨਮ ਹੈ ਇਹ ਮਾਨਸ ਜਨਮ ਦੁਰਲੰਭ ਹੈ ਹੋਏ ਨਾ ਬਾਰੰਬਾਰ ਕਹਿੰਦੇ ਇਹ ਦੁਰਲੱਭ ਹੈ ਇਹਦੇ ਨਾਲੋਂ ਉੱਪਰ ਹੋਰ ਕੋਈ ਚੀਜ਼ ਨਹੀਂ ਇਹੋ ਮਾਨਸ ਜਨਮ ਦੁਰਲੰਭ ਹੈ ਹੋਏ ਨਾ ਬਾਰੰਬਾਰ ਕਹਿੰਦੇ ਬਾਰ ਬਾਰ ਨਹੀਂ ਮਿਲਦਾ ਜਿਉਂ ਬਨ ਫਲ ਪਾਕੇ ਭੋਏ ਗਿਰਹ ਹੈ ਮਿਲਣਾ ਕਿਵੇਂ ਨਹੀਂ ਪ੍ਰਮਾਣ ਦਿੱਤਾ ਗਾ ਫਿਰ ਕਹਿੰਦੇ ਜਿਵੇਂ ਫਲ ਪੱਕ ਜਾਂਦਾ ਹੈ ਤੇ ਟਾਹਣੀ ਨਾਲੋਂ ਟੁੱਟ ਕੇ ਧਰਤੀ ਤੇ ਡਿੱਗ ਪੈਂਦਾ ਜਿਉਂ ਬਨ ਫਲ ਪਾਕੇ ਭੋਏ ਗਿਰਹ ਹੈ ਬਹੁਰ ਨਾ ਲੱਗੇ ਡਾਰ ਜਿਹੜਾ ਫਲ ਇੱਕ ਵਾਰੀ ਪੱਕ ਗਿਆ ਤੇ ਪੱਕ ਕੇ ਟਾਹਣੀ ਨਾਲੋਂ ਟੁੱਟ ਗਿਆ ਧਰਤੀ ਤੇ ਡਿੱਗ ਪਿਆ ਉਹ ਮੁੜ ਕੇ ਟਾਹਣੀ ਨਾਲ ਨਹੀਂ ਲੱਗ ਸਕਦਾ ਕਹਿੰਦੇ ਇਸੇ ਤਰ੍ਹਾਂ ਜੇ ਇੱਕ ਵਾਰੀ ਇਹ ਵੇਲਾ ਹੱਥੋਂ ਲੰਘ ਗਿਆ ਮੁੜ ਕੇ ਹੱਥ ਨਹੀਂ ਆਉਂਦਾ ਜੋ ਬਨ ਫਲ ਪੱਕ ਕੇ ਭੋਏ ਗਿਰਹ ਬਹੁਰ ਨਾ ਲੱਗੇ ਡਾਰ ਇਸ ਕਰਕੇ ਇਸ ਸਮੇਂ ਨੂੰ ਸਫਲਾ ਕਰੀਏ ਸਤਸੰਗ ਜੀ ਸੋ ਸਮਾਂ ਇਹੋ ਜਿਹਾ ਕੂਪ ਭਰਿਓ ਜੈਸ ਭਰਿਓ ਜੈਸੇ ਦਾਦਰਾ ਕਸ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਛ ਆਰਾ ਪਾਰ ਨਾ ਸੂਝ ਜਿਵੇਂ ਡੱਡੂ ਖੂਹ ਵਿੱਚ ਡਿੱਗਿਆ ਹੁੰਦਾ ਬਸ ਉਹ ਖੂਹ ਦੇ ਦਾਇਰੇ ਦੇ ਵਿੱਚ ਹੀ ਸੀਮਤ ਹੈ ਉਹਨੂੰ ਪਤਾ ਹੀ ਨਹੀਂ ਬਾਹਰ ਕੀ ਹੋ ਰਿਹਾ ਖੂਹ ਜਿਹੜਾ ਖੂਹ ਵਿੱਚ ਡੱਡੂ ਡਿੱਗ ਪਿਆ ਨਾ ਜਿਹੜਾ, ਉਹਨੂੰ ਪਤਾ ਹੀ ਨਹੀਂ ਬਾਹਰ ਕੀ ਹੋ ਰਿਹਾ, ਡਿੱਗ ਪਿਆ ਖੂਹ ਵਿੱਚ ਡੱਡੂ ਇੱਕ ਬਾਹਰੋਂ ਆ ਗਿਆ ਸਮੁੰਦਰ ਚ ਰਹਿਣ ਵਾਲਾ, ਉਹ ਆ ਕੇ ਕਹਿੰਦਾ ਸਮੁੰਦਰ ਬੜਾ ਵੱਡਾ ਹੈ, ਜਿਹੜਾ ਖੂਹ ਚ ਡੱਡੂ ਸੀ ਨਾ ਉਹ ਕਹਿੰਦਾ ਕਿੱਡਾ ਕੁ ਵੱਡਾ, ਮਾਰ ਕੇ ਛਾਲ ਕਹਿੰਦਾ ਏਡਾ ਕੁ ਹੋਣਾ, ਉਹ ਕਹਿੰਦੇ ਨਹੀਂ ਬਹੁਤ ਵੱਡਾ, ਉਹਨੇ ਖੂਹ ਚ ਹੀ ਦੂਜੀ ਛਾਲ ਮਾਰਤੀ ਕਹਿੰਦੇ ਏਡਾ ਕੁ ਹੋਊ, ਉਹ ਕਹਿੰਦੇ ਬਹੁਤ ਵੱਡਾ, ਖੂਹ ਦੇ ਵਿੱਚ ਹੀ ਉਹਨੇ ਇੱਕ ਤੀਜੀ ਛਾਲ ਮਾਰਤੀ ਕਹਿੰਦਾ ਏਡਾ ਕੁ ਹੋਣਾ, ਉਹ ਕਹਿੰਦੇ ਬਹੁਤ ਵੱਡਾ ਹੈ, ਤੀਜੀ ਛਾਲ ਮਾਰ ਕੇ ਇੱਕ ਚੌਥੀ ਹੋਰ ਮਾਰਤੀ ਕਹਿੰਦੇ ਏਡਾ ਕੁ ਹੋਣਾ, ਕਹਿੰਦੇ ਉਹ ਬਹੁਤ ਵੱਡਾ ਹੈ, ਕਹਿੰਦੇ ਫਿਰ ਝੂਠ ਬੋਲਦਾ ਏਦੂ ਵੱਡਾ ਤੇ ਹੈ ਹੀ ਕੁਛ ਨਹੀਂ ਆ ਸਤਨਾਮ,
ਸ੍ਰੀ ਵਾਹਿਗੁਰੂ,
ਕਿਉਂਕਿ ਉਹ ਖੂਹ ਦਾ ਡੱਡੂ ਹੈ, ਉਹਦੇ ਵਾਸਤੇ ਉਹੀ ਸਭ ਕੁਝ ਹੈ, ਕਿਉਂਕਿ ਉਹਦਾ ਦਾਇਰਾ ਹੀ ਬੜਾ ਛੋਟਾ ਹੈ, ਖੂਹ ਹੀ ਉਹਦੇ ਵਾਸਤੇ ਸਾਰਾ ਕੁਝ, ਜਿਹਨੇ ਬਾਹਰ ਨਿਕਲ ਕੇ ਵੇਖਿਆ ਹੀ ਨਹੀਂ, ਖੂਹ ਦਾ ਡੱਡੂ ਜਿਹੜਾ ਉਹਦੇ ਵਾਸਤੇ ਉਹਨੂੰ ਪਤਾ ਹੀ ਨਹੀਂ ਬਾਹਰ ਕੀ ਹੈ, ਉਹ ਕਹਿੰਦਾ ਝੂਠ ਬੋਲਦਾ ਹੈ, ਹਾਲ ਸਾਡਾ ਵੀ ਖੂਹ ਦੇ ਡੱਡੂ ਵਾਲਾ ਹੀ ਹੈ, ਅਸੀਂ ਵੀ ਚਾਰ ਕਛਾਲਾਂ, ਸਾਡਾ ਮਨ ਰੂਪੀ ਜਿਹੜਾ ਡੱਡੂ ਹੈ ਨਾ, ਮਨ ਰੂਪੀ ਡੱਡੂ, ਇਹ ਬਸ ਛੋਟੇ ਜਿਹੇ ਦਾਇਰੇ ਵਿੱਚ ਸੀਮਤ ਹੈ, ਗਾਂਹ ਨੂੰ ਪਤਾ ਹੀ ਨਹੀਂ ਵੀ ਬਾਹਰ ਵੀ ਹੈ ਕੁਛ, ਅਸੀਂ ਵੀ ਚਾਰ ਕਛਾਲਾਂ ਮਾਰ ਲਈਆਂ, ਪਹਿਲੀ ਕਛਾਲ ਮਾਰ ਲਈ ਪੜ੍ਹ ਲਿਖ ਗਿਆ, ਦੂਜੀ ਛਾਲ ਮਾਰੀ ਵਿਆਹ ਵੀ ਹੋ ਗਿਆ ਚਲੋ ਬੱਚੇ ਵੀ ਹੋ ਗਏ, ਤੀਜੀ ਛਾਲ ਮਾਰੀ ਘਰ ਬਣ ਗਿਆ ਕੋਠੀ ਬਣ ਗਈ, ਭਾਵ ਕਹਿਣ ਦਾ ਬੱਚੇ ਵੀ ਸੈਟਲ ਹੋ ਗਏ, ਸੋਹਣਾ ਕੰਮ ਚੱਲ ਪਿਆ, ਇਹ ਤੀਜੀ ਛਾਲ ਹੈ, ਇੱਕ ਚੌਥੀ ਛਾਲ ਮਾਰਦਾ ਜਿਹਨੂੰ ਸਭ ਤੋਂ ਵੱਡੀ ਗਿਣਦੇ ਆ, ਤਿੰਨ ਛਾਲਾਂ ਪਹਿਲਾਂ ਮਾਰ ਲਈਆਂ, ਚੌਥੀ ਛਾਲ ਮਾਰੀ ਵੀ ਜਦੋਂ ਮੈਂ ਮੋਟਰਸਾਈਕਲ ਤੇ ਲੰਘਾਂ ਆਉਂਦੇ ਜਾਂਦੇ ਨੂੰ ਮੈਨੂੰ ਕੋਈ ਸਤਿ ਸ੍ਰੀ ਅਕਾਲ ਬੁਲਾਵੇ, ਕੋਈ ਬਸ ਹੱਥ ਖੜਾ ਕਰਕੇ ਲੰਘ ਜੇ, ਵੀਹ ਬੰਦੇ ਜਾਂਦੇ ਨੂੰ ਸਤਿ ਸ੍ਰੀ ਅਕਾਲ ਬੁਲਾ ਦੇਣ, ਕਹਿੰਦਾ ਵੇਖ ਲਈ ਦੁਨੀਆਂ ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਅਸੀਂ ਵੀ ਚਾਰ ਕਛਾਲਾਂ ਹੀ ਮਾਰ ਕੇ ਖਲੋ ਜਾਂਦੇ ਹਾਂ, ਤੂੰ ਗਾਂ ਬਸ ਠੀਕ ਹੈ ਜੀ, ਵੇਖ ਲਿਆ ਸਭ ਕੁਝ, ਚਾਰ ਕਛਾਲਾਂ ਨੇ ਮਾਰੀਆਂ ਪਰ ਰੁਕ ਗਿਆ ਕੰਮ, ਇੱਥੇ ਹੀ ਨਹੀਂ ਰੁਕਣਾ, ਬਹੁਤ ਕੁਝ ਹੈ, ਅਸੀਂ ਤੇ ਬੜੇ ਛੋਟੇ ਜਿਹੇ ਦਾਇਰੇ ਵਿੱਚ ਹੀ ਖਲੋਤੇ ਹਾਂ, ਬੱਚਿਆਂ ਚ ਰਹਿਣਾ ਹੈ, ਬੱਚਿਆਂ ਨੂੰ ਪਾਲਣਾ ਹੈ, ਪਰਿਵਾਰ ਦੀ ਪਰਵਰਿਸ਼ ਕਰਨੀ ਹੈ, ਪਰ ਮਹਾਰਾਜ ਕਹਿੰਦੇ ਇਹ ਤੇਰੀ ਜ਼ਿੰਦਗੀ ਦਾ ਲਕਸ਼ ਨਹੀਂ, ਇਹੀ ਜ਼ਿੰਦਗੀ ਦਾ ਬੇਸ ਨਹੀਂ ਹੈ, ਜ਼ਿੰਦਗੀ ਦਾ ਸਾਡੇ ਜੀਵਨ ਦਾ ਮਨੋਰਥ ਕੀ ਹੈ, ਸਤਿਗੁਰਾਂ ਨੇ ਵਾਰ ਵਾਰ ਸਮਝਾਇਆ ਅਸਲੀ ਜ਼ਿੰਦਗੀ ਦਾ ਕੰਮ ਕੀ ਹੈ, ਨਾਮ ਜਪਣਾ ਤੇ ਨਾਮ ਜਪਾਉਣਾ, ਇਹ ਸਾਡਾ ਮਾਰਗ ਹੈ, ਇਸ ਰਾਹ ਤੇ ਚੱਲਣਾ ਸੀ, ਮਹਾਰਾਜ ਕਹਿੰਦੇ ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮੱਤ ਕੇ ਜਾਪੈ ਸੋ ਆਵੇ ਕਿ ਨਾ ਆਵੇ ਰਾਮ, ਇੱਕ ਪਲ ਦਾ ਭਰੋਸਾ ਨਹੀਂ, ਜਪ ਲਓ ਲਈਏ ਲਾਹਾ, ਇਹੀ ਮਹਾਰਾਜ ਨੇ ਸਾਡੀ ਡਿਊਟੀ ਲਾਈ ਹੈ, ਤੇ ਕਾਲ ਪੁਰਖ ਵੱਲੋਂ ਇਸੇ ਵਾਸਤੇ ਦੁਨੀਆਂ ਵਿੱਚ ਆਏ ਹਾਂ, ਮਹਾਰਾਜ ਕਹਿੰਦੇ ਸਮੇਂ ਦੀ ਸੰਭਾਲ ਕਰ ਲੈ, ਜੇ ਇੱਕ ਵਾਰੀ ਵੇਲਾ ਹੱਥੋਂ ਲੰਘ ਗਿਆ ਮੁੜ ਕੇ ਨਹੀਂ ਆਉਣਾ, ਰੁੱਤਾਂ ਮੋੜ ਮੋੜ ਆਉਣਗੀਆਂ, ਪਤਝੜ ਆਏਗੀ, ਬਸੰਤ ਆਏਗੀ, ਗਰਮੀ ਫੇਰ ਆਜੂ, ਆ ਹੁਣ ਸਰਦੀ ਲੰਘ ਰਹੀ ਹੈ, ਛੇ ਮਹੀਨਿਆਂ ਨੂੰ ਫੇਰ ਆ ਜਾਏਗੀ, ਬਸੰਤ ਜਾਏਗੀ ਤੇ ਫੇਰ ਆ ਜਾਏਗੀ, ਸਾਧ ਸੰਗਤ ਜੀ ਗਰਮੀ ਸਰਦੀ ਆਉਂਦੀ ਰਹੇਗੀ, ਦਿਨ ਵਾਰ ਮਹੀਨੇ ਆਉਂਦੇ ਰਹਿਣਗੇ, ਪਰ ਮਹਾਰਾਜ ਕਹਿੰਦੇ ਨੇ ਤੂੰ ਚਲਿਆ ਗਿਆ ਤੂੰ ਮੁੜ ਕੇ ਨਹੀਂ ਆਉਣਾ, ਜਿਹੜੇ ਚਲੇ ਗਏ ਦੁਬਾਰਾ ਨਹੀਂ ਮੁੜ ਕੇ ਦੁਨੀਆਂ 'ਚ ਆਉਂਦੇ, ਰੁੱਤਾਂ ਮੁੜ ਮੁੜ ਆਉਣਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ, ਮੁੜ ਮੁੜ ਆਉਣਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਮੁੜ ਮੁੜ ਆਉਣ
ਜਿਹੜੇ ਤੁਰ ਗਏ ਦੁਨੀਆ ਤੋਂ ਉਹ ਤਾਂ ਮੁੜ ਕੇ ਕਦੇ ਨਹੀਂ ਆਏ, ਤੁਰ ਗਏ ਦੁਨੀਆ ਤੋਂ ਮੁੜ ਕੇ ਕਦੇ ਨਹੀਂ ਆਏ, ਦੁਨੀਆਂ ਵਿੱਚੋਂ ਚਲੇ ਗਏ ਉਹ ਮੁੜ ਕੇ ਦੁਨੀਆਂ ਵਿੱਚ ਨਹੀਂ ਆਏ। ਇਸ ਕਰਕੇ ਸਮੇਂ ਦੀ ਸੰਭਾਲ ਕਰੀਏ,